ਉਤਰ ਜਾਂਦੇ ਪਾਪ ਉਤਰ ਜਾਣ ਦੇ ਸਾਥ ਸਮੇਂ ਦੀ ਕ੍ਰਿਸ਼ਨਾ ਦੀ ਅੱਗ ਵੀ ਨਹੀਂ ਰਹੇਗੀ ਗੁੜ ਜਾਵੇਗੀ ਉਵੇਂ ਕ੍ਰਿਸ਼ਨਾ ਅੰਦਰ ਕਿਸੇ ਦੇ ਮਿਲਦੀ ਨਹੀਂ ਕ੍ਰਿਸ਼ਨਾ ਦੀ ਬਾਬਤ ਬਚਨ ਲਿਖਿਆ ਉਹ ਕਹਿੰਦੇ ਨੇ ਤਨ ਕੇ ਬਲ ਨੇ ਆਪ ਪੀਠ ਗਈ ਅਰ ਹਾਰ ਚਲੇ ਦ੍ਰਿਗ ਬਾਲ ਸੰਗਤੀ ਤਦ ਕੇ ਹਮਕੋ ਇਹ ਲੋਕ ਵਿਖੇ ਤਲ ਆਪ ਗਏ ਸੁਰ ਲੋਕ ਸੁਜਾਤੀ ਫਿਰ ਕਹਿੰਦੇ ਨੇ ਜਗ ਮੀਤ ਸਖਾ ਮੁਖ ਫੇਰ ਗਏ ਅਬ ਸੇਵਕ ਆ ਨਾ ਪੁੱਛੇ ਮਮ ਬਾਤੀ ਮਨ ਆਹੇ ਪਲੰਗਮ ਹੇ ਸਿਸਨੇ ਇੱਕ ਤੂੰ ਮਮ ਸੰਗ ਰਹੀ ਦਿਨ ਰਾਤੀ ਭਰਤਰੀ ਜੀ ਨੇ ਲਿਖਿਆ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਮਿਲੇ ਸੰਸਾਰ ਸੰਗ ਜੀ ਭਰਤਰੀ ਜੀ ਨੂੰ ਤੇ ਭਰਤਰੀ ਨੇ ਮਹਾਰਾਜ ਦੇ ਚਰਨ ਪਰਸ਼ ਕੇ ਬ੍ਰਹਮ ਗਿਆਨ ਉਹਨਾਂ ਤੋਂ ਪ੍ਰਾਪਤ ਕੀਤਾ ਸੀ ਉਹਨੇ ਫਿਰ ਇਹ ਵਚਨ ਦੇਖਿਆ ਉਹ ਕਹਿੰਦਾ ਸੀ ਤ੍ਰਿਸ਼ਨਾ ਬੰਦੇ ਦੀ ਕਦੀ ਨੀ ਜਮਰਦੀ ਹੈ ਤ੍ਰਿਸ਼ਨਾ ਦੀ ਜਿਹੜੀ ਅੱਗ ਬਲਦੀ ਨਾ ਅੰਦਰ ਦੁਨੀਆਂ ਦੇ ਨਹੀਂ ਬ੍ਰਹਮ ਲੋਕ ਦੇ ਵੀ ਸਾਰੇ ਸੁਖ ਸਾਧ ਸੰਗੀ ਤ੍ਰਿਸ਼ਨਾ ਵਾਲੇ ਬੰਦੇ ਨੂੰ ਦੇ ਦਿਓ ਤੇ ਤ੍ਰਿਸ਼ਨਾਲੂ ਦੀ ਤ੍ਰਿਸ਼ਨਾ ਨੀ ਬੁਝਦੀ ਕਦੇ ਨਾ ਬੁਝੇਗੀ ਉਹ ਕਹਿੰਦੇ ਮੈਂ ਰਾਜਾ ਸੀ ਭਰਤਰੀ ਭਰਤਰੀ ਰਾਜਾ ਕਹਿੰਦਾ ਸੀ ਇਹ ਤੇ ਤ੍ਰਿਸ਼ਨਾ ਰਾਜਿਆਂ ਮਹਾਰਾਜਿਆਂ ਦੀ ਨੀ ਬੁਝੀ ਵੱਡੇ ਵੱਡੇ ਰਾਜ ਨੇ ਅਰ ਘੁੰਮਣ ਤਾਂ ਕਿ ਤ੍ਰਿਸ਼ਨ ਨਾ ਬੁਝੇ ਵੱਡਿਆਂ ਵੱਡਿਆਂ ਰਾਜਿਆਂ ਦੇ ਅੰਦਰੋਂ ਵੀ ਤ੍ਰਿਸ਼ਨਾ ਨੀ ਮਰਦੀ ਉਹ ਕਹਿੰਦੇ ਸਰੀਰ ਦੇ ਬਲ ਨੇ ਦੇਖੋ ਮੈਨੂੰ ਪਿੱਠ ਦੇ ਦਿੱਤੀ ਤਨ ਕੇ ਬਲ ਨੇ ਆਪ ਪੀਠ ਦਈ ਦ੍ਰਿਗ ਹਾਲ ਚਲੇ ਬਾਲ ਸੰਗਾਤੀ ਕਹਿੰਦੇ ਅੱਖਾਂ ਦੇਖੋ ਅੱਖਾਂ ਜਵਾਬ ਦੇ ਜਾਂਦੀਆਂ ਵਡੇਪੇ ਚ ਜਾ ਕੇ ਰਸਨਾ ਜਵਾਬ ਦੇ ਜਾਂਦੀ ਆ ਸਰੀਰ ਦਾ ਬਲ ਕੋਈ ਨੀ ਰਹਿੰਦਾ ਚੰਗੀ ਤਰ੍ਹਾਂ ਤੁਰਿਆ ਨੀ ਜਾਂਦਾ ਪੈਰ ਭਾਰ ਨੀ ਚੱਲਦੇ ਕੰਨਾਂ ਤੋਂ ਸੁਣਦਾ ਨੀ ਚੰਗੀ ਤਰ੍ਹਾਂ ਇਹ ਸਾਰੀਆਂ ਚੀਜ਼ਾਂ ਨੇ ਜਵਾਬ ਦੇ ਦਿੱਤਾ ਕਹਿੰਦੇ ਦੇਖੋ ਫਿਰ ਅੱਖਾਂ ਦੀ ਜੋਤ ਵੀ ਘੱਟ ਗਈ ਤਾਜ ਕੇ ਹਮਕੋ ਇਹ ਲੋਕ ਵਿਖੇ ਚੱਲ ਆਪ ਗਏ ਸੁਰਲੋਕ ਸੁਜਾਤੀ ਕਹਿੰਦੇ ਮੇਰੀਆਂ ਅੱਖਾਂ ਮੇਰੇ ਕੰਨਾਂ ਦਾ ਸੁਣਨ ਦਾ ਬਲ ਮੇਰੀ ਰਸਨਾ ਮੇਰੇ ਸਰੀਰ ਦੀ ਤਾਕਤ ਮੈਨੂੰ ਜਿਉਂਦੇ ਨੂੰ ਇੱਥੇ ਛੱਡ ਕੇ ਆਪ ਪਤਾ ਨੀ ਕਿੱਥੇ ਚਲੀ ਗਈ ਅਜੇ ਮੈਂ ਜਿਉਂਦਾ ਅੱਖਾਂ ਦੀ ਜੋਤ ਘੱਟ ਗਈ ਆ ਕੰਨਾਂ ਤੋਂ ਸੁਣਨਾ ਘੱਟ ਗਿਆ ਸਰੀਰ ਦੀ ਤਾਕਤ ਘੱਟਦੀ ਪਤਾ ਨੀ ਕਿੱਥੇ ਚਲਿਆ ਜਾਂਦਾ ਇਹ ਸਾਰਾ ਕੁਝ ਫਿਰ ਕਹਿੰਦੇ ਨੇ ਜਗ ਮੀਤ ਸਖਾ ਮੁੱਖ ਫੇਰ ਗਏ ਜਿੰਨੇ ਜਗਤ ਦੇ ਮਿੱਤਰ ਸਨ ਸਕੇ ਸਨ ਸਾਰਿਆਂ ਨੇ ਮੁੱਖ ਫੇਰ ਲਿਆ ਕੋਈ ਨੀ ਹੁਣ ਲਾਗੇ ਕੋਈ ਨੀ ਹੁੰਦਾ ਅਬ ਸੇਵਕ ਆ ਨਾ ਪੁੱਛੇ ਮਮ ਬਾਤੀ ਕਹਿੰਦੇ ਏਦਾਂ ਦੀ ਹਾਲਤ ਹੋ ਗਈ ਪਹਿਲਾਂ ਸੌ ਸੌ ਸੇਵਕ ਖੜਾ ਰਹਿੰਦਾ ਸੀ ਹੱਥ ਜੋੜ ਕੇ ਤੇ ਹੁਣ ਜਦੋਂ ਵਡੇਪੇ ਨੇ ਜਿੱਤ ਲਿਆ ਪਤਾ ਵੀ ਇਹ ਕਿਸੇ ਕੰਮ ਦਾ ਨੀ ਰਹਿ ਗਿਆ ਕਹਿੰਦੇ ਹੁਣ ਸੇਵਕ ਵੀ ਕੋਈ ਆਣ ਕੇ ਬਾਤ ਨੀ ਪੁੱਛਦਾ ਮਮ ਆਹੇ ਪਲੰਗਮ ਹੇ ਤ੍ਰਿਸ਼ਨੇ ਇੱਕ ਤੂੰ ਮਮ ਸੰਗ ਰਹੀ ਦਿਨ ਰਾਤੀ ਪਰ ਕਹਿੰਦੇ ਮੈਂ ਕੁਰਬਾਨ ਜਾਂਦਾ ਇਸ ਤ੍ਰਿਸ਼ਨਾ ਤੋਂ ਇਹ ਨੀ ਮੈਨੂੰ ਛੱਡ ਕੇ ਗਈ ਅੱਖਾਂ ਦੀ ਜੋਤ ਛੱਡ ਗਈ ਕੰਨਾਂ ਦਾ ਸੁਣਨਾ ਸੁਣਨ ਦਾ ਬਲ ਛੱਡ ਗਿਆ ਸਰੀਰ ਦੀ ਤਾਕਤ ਛੱਡ ਗਈ ਸਕੇ ਸੰਬੰਧੀ ਛੱਡ ਗਏ ਧੀਆਂ ਪੁੱਤਰਾਂ ਨੇ ਮੂੰਹ ਫੇਰ ਲਿਆ ਔਰ ਕਹਿੰਦੇ ਤ੍ਰਿਸ਼ਨਾ ਨੀ ਜੇ ਛੱਡ ਕੇ ਗਈ ਮਰਨ ਤਾਕਤ ਨੀ ਛੱਡ ਕੇ ਗਈ ਉਹ ਕਹਿੰਦੇ ਮੈਂ ਤੇਰੇ ਤੋਂ ਕੁਰਬਾਨ ਆ ਤੇਰੇ ਤੋਂ ਬਲਹਾਰ ਵੀ ਤੂੰ ਮੇਰੇ ਕੋਲ ਹੀ ਆ ਸਭ ਸਰੀਰ ਦੇ ਸਾਧ ਸੰਗ ਜੀ ਗਿਆਨ ਇੰਦਰੇ ਤਾਕਤ ਜਵਾਬ ਦੇ ਜਾਵੇਗੀ ਔਰ ਤ੍ਰਿਸ਼ਨਾ ਨੀ ਬੰਦੇ ਦੇ ਅੰਦਰੋਂ ਮਰਨ ਤਾਕਰ ਮਰਦੀ ਅਗਲੇ ਜਨਮ ਦੇ ਨਾਲ ਹੀ ਤ੍ਰਿਸ਼ਨਾ ਫੇਰ ਜਾਵੇਗੀ ਸੰਸਕਾਰ ਬਣ ਕੇ ਪਰ ਕਹਿੰਦੇ ਇੱਕ ਸਾਧਨ ਹੈ ਜੇ ਤ੍ਰਿਸ਼ਨਾ ਤੋਂ ਬਚਣਾ ਜੇ ਤ੍ਰਿਸ਼ਨਾ ਅੰਦਰ ਨੂੰ ਸਾੜਦੀ ਹੈ ਇਹਨੇ ਮਹਾ ਤਪਤ ਤੇ ਭਈ ਸਾਥ ਬੜਾ ਅੰਦਰ ਤਪਦਾ ਸੀ ਪਰ ਹੁਣ ਸ਼ਾਂਤੀ ਆ ਗਈ ਪਰਸਤ ਪਾਪ ਨਾਠੇ ਮਹਾਰਾਜ ਦੇ ਚਰਨ ਪਰਸਿਆ ਪਾਪ ਉਤਰ ਗਏ ਮਹਾਰਾਜ ਜੀ ਦੇ ਚਰਨ ਪਰਸੋ ਤੇ ਸਾਰੇ ਪਾਪਾਂ ਦੀ ਪੰਡ ਉਤਰ ਜਾਵੇਗੀ ਜੀ
ਅੰਧ ਕੂ ਮੈਂ ਗਲਤ ਥੇ ਕਾਢੇ ਦੇ ਹੱਥ
ਕਹਿੰਦੇ ਮੈਂ ਤਾਂ ਤ੍ਰਿਸ਼ਨਾ ਦੇ ਅੰਨੇ ਖੂਹ ਚ ਡਿੱਗਾ ਪਿਆ ਸਾ ਮਹਾਰਾਜ ਨੇ ਹੱਥ ਫੜ ਕੇ ਕੱਟ ਲਿਆ ਮੈਂ ਅੰਧ ਕੂਪ ਮੈਂ ਗਲਤ ਥੇ ਕੂਪ ਕਹਿੰਦੇ ਖੂਹ ਨੂੰ ਕਹਿੰਦੇ ਮੋਹ ਦੇ ਤ੍ਰਿਸ਼ਨਾ ਦੇ ਅੰਨੇ ਖੂਹ ਚ ਅੰਨਾ ਖੂਹ ਨੂੰ ਕਹਿੰਦੇ ਸਾਧ ਸੰਗਤ ਜੀ ਜਿਸ ਵਿਚੋਂ ਬੰਦਾ ਨਿਕਲ ਨਾ ਸਕਦਾ ਹੋਵੇ ਅਜਾਰ ਵਿਚ ਕੋਈ ਖੂਹ ਹੋਵੇ ਉਹਦੀ ਮੌਨ ਵਰਾ ਬੱਝੀ ਹੋਵੇ ਉਹਦਾ ਕੋਈ ਕਿਨਾਰਾ ਨਾ ਹੋਵੇ ਤੇ ਬੰਦਾ ਸਾਧ ਸੰਗਤ ਜੀ ਹਨੇਰੇ ਚ ਉਹਦੇ ਚ ਜਾ ਪਏ ਉਹਨੂੰ ਕਹਿੰਦੇ ਅੰਨੇ ਖੂਹ ਚ ਡਿੱਗ ਪਿਆ ਨਾ ਕੋਈ ਇਸ ਬੰਨੇ ਆਵੇ ਨਾ ਇਹਨੂੰ ਕੱਢੇ ਉਹ ਅੰਨਾ ਖੂਹ ਕਹਿੰਦੇ ਤ੍ਰਿਸ਼ਨਾ ਦੇ ਤੇ ਮੈਂ ਅੰਨੇ ਖੂਹ ਚ ਡਿੱਗ ਪਿਆ ਸਾਂ ਜਿੱਥੋਂ ਨਿਕਲ ਸਕਦਾ ਹੀ ਨਹੀਂ ਸਾਂ ਪਰ ਕਾਢੇ ਦੇ ਹੱਥੇ ਮਹਾਰਾਜ ਨੇ ਕਹਿੰਦੇ ਮੈਨੂੰ ਤ੍ਰਿਸ਼ਨਾ ਦੇ ਇਸ ਮੋਹ ਦੇ ਖੂਹ ਵਿੱਚੋਂ ਹੱਥ ਦੇ ਕੇ ਰੱਖ ਲਿਆ ਹੱਥ ਫੜ ਕੇ ਮੇਰਾ ਕੱਢ ਲਿਆ ਮੈਨੂੰ ਬਾਹਰ
ਓਏ ਹਮਾਰੇ ਸਾਜਨਾ ਹਮ ਉਨਕੀ ਰੇਨਾ
ਉਹ ਗੁਰੂ ਸਾਹਿਬ ਕਹਿੰਦੇ ਸਾਡੇ ਸੱਜਣ ਨੇ ਤੇ ਅਸੀਂ ਹੁਣ ਉਹਨਾਂ ਦੇ ਚਰਨਾਂ ਦੀ ਧੂੜੀ ਬਣ ਗਏ ਹਾਂ ਸਭ ਕੋ ਮੀਤ ਹਮ ਆਪਣ ਕੀਨਾ ਹਮ ਸਭਨਾ ਕੇ ਸਾਜਨ ਕਹਿੰਦੇ ਅਸੀਂ ਵੀ ਉਸੇ ਨੂੰ ਆਪਣਾ ਸਖਾ ਤੇ ਮਿੱਤਰ ਬਣਾ ਲਿਆ ਤੇ ਉਹਨੇ ਵੀ ਹੁਣ ਸਾਨੂੰ ਆਪਣਾ ਸਖਾ ਤੇ ਮਿੱਤਰ ਹੀ ਸਮਝ ਲਿਆ ਉਹ ਸਾਡਾ ਸੱਜਣ ਆ ਓਏ ਹਮਾਰੇ ਸਾਜਨਾ ਗੁਰੂ ਹੀ ਸਾਡਾ ਸੱਜਣ ਆ ਉਨ ਕੀ ਰਹਿਣ, ਪਰ ਸੱਜਣ ਉਦੋਂ ਬਣਿਆ ਜਦੋਂ ਅਸੀਂ ਗੁਰੂ ਸਾਹਿਬ ਦੇ ਚਰਨਾਂ ਦੀ ਧੂੜੀ ਬਣੇ ਜੀ।
ਜਿਨ ਭੇਟ ਤੋਤ ਸੁਖੀ ਜੀਵ ਦਾਨ ਦੇਣਾ,
ਇਹਨਾਂ ਨੂੰ ਮਿਲਣ ਕਰਕੇ ਕਹਿੰਦੇ ਸਾਧ ਸੰਗਤ ਜੀ ਮਨ ਨੂੰ ਸੁਖ ਆ ਜਾਂਦਾ। ਜਿਨ ਭੇਟਤ ਹੋਵਤ ਸੁਖੀ, ਗੁਰੂ ਸਾਹਿਬ ਜੀ ਏਦਾਂ ਦੀ ਸਾਧ ਸੰਗਤ ਜੀ ਤਾਕਤ ਹੈ, ਮਹਾਰਾਜ ਦਾ ਏਦਾਂ ਦਾ ਸਰੂਪ ਹੈ, ਕਹਿੰਦੇ ਗੁਰੂ ਨੂੰ ਮਿਲਣ ਕਰਕੇ ਇੱਕ ਵਾਰ ਮਨ ਨੂੰ, ਜਿਹੜੇ ਸ਼ਰਧਾ ਵਾਲੇ ਸਾਧ ਸੰਗਤ ਜੀ ਜਦੋਂ ਉਹਨਾਂ ਨੂੰ ਜਦੋਂ ਗੁਰਦੁਆਰੇ ਦੇ ਅੰਦਰ ਪੈਰ ਰੱਖਣਗੇ ਗੁਰੂ ਸਾਹਿਬ ਦੇ ਦਰਸ਼ਨ ਆਏ, ਉਦੋਂ ਇੱਕ ਵਾਰੀ ਮਨ ਨੂੰ ਠੰਡ ਪੈ ਜਾਂਦੀ। ਬਾਹਰ ਜਾਇਆ ਤਾਂ ਫਿਰ ਉਹੀ ਹਾਲ ਹੋਣਾ, ਪਰ ਦੋ ਘੜੀਆਂ ਮਹਾਰਾਜ ਦੇ ਕੋਲ ਆਣ ਕੇ ਜ਼ਰੂਰ ਸ਼ਰਧਾ ਵਾਲਿਆਂ ਦਾ ਮਨ ਠਰਦਾ ਇੱਕ ਵਾਰੀ, ਠੰਡ ਪੈਂਦੀ। ਕਹਿੰਦੇ ਜਿਨ ਭੇਟਤ ਹੋਵਤ ਸੁਖੀ, ਜਿਨ੍ਹਾਂ ਨੂੰ ਮਿਲਣ ਕਰਕੇ ਸੁਖ ਹੋ ਜਾਂਦਾ, ਜੈਸਾ ਸਤਿਗੁਰ ਸੁਣੀ ਦਾ ਤੈਸੋ ਹੀ ਮੈਂ ਬੀਠ। ਜੀ ਦਾਨ ਦੇਣ, ਕਹਿੰਦੇ ਗੁਰੂ ਸਾਹਿਬ ਜੀ ਦਾਨ ਦਿੰਦੇ ਆ, ਜੀਵਨ ਦਾਨ ਤਾਂ ਮਹਾਰਾਜ ਨੇ ਦਿੱਤਾ। ਕਹਿੰਦੇ ਪਹਿਲਾਂ ਤਾਂ ਮੈਂ ਮਰਿਆ ਹੀ ਪਿਆ ਸਾਂ ਧਰਮ ਵਾਲੇ ਪੱਖ ਤੋਂ, ਗੁਰੂ ਵਾਲੇ ਪੱਖ ਤੋਂ, ਸੇਵਾ ਵਾਲੇ ਪੱਖ ਤੋਂ, ਸਿਮਰਨ ਵਾਲੇ ਪੱਖ ਤੋਂ, ਸੰਗਤ ਵਾਲੇ ਪੱਖ ਤੋਂ ਪਹਿਲਾਂ ਮਰਿਆ ਸਾਂ, ਇਹ ਜੀ ਦਾਨ ਤਾਂ ਮੈਨੂੰ ਗੁਰੂ ਸਾਹਿਬ ਨੇ ਆਪ ਕਿਰਪਾ ਕਰਕੇ ਬਖਸ਼ਿਆ ਹੈ। ਵਿਸਰਾਮ ਦੇ ਕੇ ਕਿਰਪਾ ਕਰਦੇ ਹਨ ਪੰਜਵੇਂ ਪਾਤਸ਼ਾਹ ਜੀ।
ਬੜਾ ਪੂਰਵਲਾ ਲਿਖਿਆ ਮਿਲਿਆ ਆਵਿਆ,
ਇਹ ਕਹਿੰਦੇ ਵੀ ਪਰਾ ਪਹਿਲਾ ਪੂਰਬਲਾ ਜਿਹੜਾ ਕੋਈ ਲਿਖਿਆ ਹੋਇਆ ਲੇਖ ਚੰਗਾ ਸੀ, ਉਹ ਜਦੋਂ ਮੇਰੇ ਮੱਥੇ ਤੇ ਆਇਆ ਤਾਂ ਮੈਨੂੰ ਗੁਰੂ ਸਾਹਿਬ ਨਾਲ ਮਿਲਣਾ ਨਸੀਬ ਹੋਇਆ। ਕੋਈ ਪੂਰਬਲਾ ਮੇਰਾ ਚੰਗਾ ਲੇਖ ਸਾਹਮਣੇ ਆ ਗਿਆ, ਇਸ ਕਰਕੇ ਮੈਂ ਪੂਰੇ ਗੁਰੂ ਦੀ ਸ਼ਰਨ ਵਿਚ ਆਇਆ।
ਵਸਤ ਸੰਗ ਹਰ ਸਾਧਕ ਪੂਰਨ ਆਸਾਏ,
ਨੇ ਐਸੇ ਸਾਧੂ ਗੁਰੂ ਦੀ ਸੰਗਤ ਵਿਚ ਵਸਣ ਕਰਕੇ, ਐਸੇ ਕੋਈ ਜਿਹੜਾ ਬਖਸ਼ਿਆ ਹੋਇਆ ਮਹਾਰਾਜ ਦੇ ਘਰੋਂ ਸਾਧੂ ਹੈ, ਉਹਨਾਂ ਦੀ ਸੰਗਤ ਕਰਨ ਕਰਕੇ ਪੂਰਨ ਆਸਾਏ, ਸਾਰੀਆਂ ਆਸਾਂ ਹੀ ਪੂਰਨ ਹੋ ਗਈਆਂ ਹਨ ਮੇਰੀਆਂ।
ਪੈਰਾਂ ਸੇ ਤਿਹੋ ਲੋਕ ਗਏ ਪਾਏ ਸੁਖ ਥਾਨ,
ਇਹਨਾਂ ਲੋਕਾਂ ਦੇ ਜਿਹੜੇ ਪੈਰ ਸੀ ਹੁਣ ਨਾਸ ਹੋ ਗਏ, ਹੁਣ ਕੋਈ ਪੈਰ ਨੀ ਆਉਂਦਾ, ਨਾ ਜਮਾਂ ਤੋਂ ਨਾ ਨਰਕਾਂ ਤੋਂ, ਕੋਈ ਪੈਰ ਰਹਿ ਨੀ ਦਿੱਤਾ ਮਹਾਰਾਜ ਨੇ। ਕਹਿੰਦੇ ਕਿਰਪਾ ਹੀ ਕਰ ਦਿੱਤੀ, ਪੈ ਬਿਣਸੇ ਤਿਹੋ ਲੋਕ ਕੇ, ਤਿੰਨਾਂ ਲੋਕਾਂ ਚ ਇਹ ਵੀ ਨੀ ਵੀ ਅਗਲੇ ਲੋਕ ਚ ਜਾ ਕੇ ਨਰਕਾਂ ਚ ਪੈ ਜਾਗਾ, ਕੋਈ ਪੈ ਨੀ। ਕਹਿੰਦੇ ਰਿਹਾ ਨਾਸ ਹੋ ਗਿਆ, ਪਾਏ ਸੁਖ ਥਾਨ, ਮਹਾਰਾਜ ਦਾ ਸਰੂਪ ਸੁਖ ਦੇਣ ਵਾਲਾ, ਗੁਰੂ ਸਾਹਿਬ ਜੀ ਦੇ ਚਰਨਾਂ ਚ ਸੁਖ ਦਾ ਥਾਂ ਮਿਲ ਗਿਆ ਮੈਨੂੰ।
ਦਇਆ ਕਰੀ ਸਮਰੱਥ ਗੁਰ ਬਸਿਆ ਮਨ ਨਾਮ,
ਇਹ ਸਮਰੱਥ ਗੁਰੂ ਨੇ ਸਾਡੇ ਤੇ ਦਇਆ ਕੀਤੀ, ਜਿਸ ਕਰਕੇ ਮਨ ਚ ਨਾਮ ਵਸ ਗਿਆ, ਮਨ ਚ ਨਾਮ ਉਹਦੀ ਦਇਆ ਉਹਦੀ ਕਿਰਪਾ ਕਰਕੇ ਵਸਿਆ, ਇਹ ਪੂਰੇ ਗੁਰੂ ਸਮਰੱਥ ਗੁਰੂ ਨੇ ਸਾਡੇ ਤੇ ਰਹਿਮਤ ਕੀਤੀ ਹੈ।
ਨਾਨਕ ਕੀ ਤੂੰ ਟੇਕ ਪ੍ਰਭ ਤੇਰਾ ਆਧਾਰ,
ਇਸ ਕਰਕੇ ਤੇਰੇ ਹੀ ਅੱਗੇ ਮਹਾਰਾਜ ਸਾਡੀ ਅਰਦਾਸ ਹੈ, ਤੂੰ ਹੀ ਮੇਰਾ ਆਸਰਾ ਹੈ, ਤੇਰੀ ਟੇਕ ਹੈ ਮੈਨੂੰ, ਤੂੰ ਕਿਰਪਾ ਰੱਖੀ ਆਪਣੀ ਸ਼ਰਨ ਵਿਚ, ਆਪਣੀ ਟੇਕ ਵਿਚ ਹੀ ਰੱਖਣਾ ਸਦਾ ਵਾਸਤੇ।
ਕਰਨ ਕਾਰਨ ਸਮਰੱਥ ਪ੍ਰਭ ਹਰ ਆਗਮਿਆ ਪਾਰ,
ਸਾਰੇ ਕਾਰਜਾਂ ਨੂੰ ਕਰਨ ਵਾਲਾ ਉਹ ਅਕਾਲ ਪੁਰਖ ਵਾਹਿਗੁਰੂ ਦਾ ਸਰਗਿਆ ਸਰੂਪ ਸਾਧ ਸੰਗਤ ਜੀ ਗੁਰੂ ਹੀ ਹੈ। ਜਿਵੇਂ ਸਰਬਕਲਾ ਸਮਰੱਥ ਪਰਮਾਤਮਾ, ਇਸੇ ਤਰ੍ਹਾਂ ਸਰਬਕਲਾ ਸਮਰੱਥ ਗੁਰੂ ਸਾਹਿਬ ਨੇ ਹਰ ਅਗਮ ਅਪਾਰ, ਜਿਵੇਂ ਹਰੀ ਸਾਧ ਸੰਗਤ ਜੀ ਬਾਰਾਂ ਵਾਰ ਤੋਂ ਪਰੇ ਆ ਨਾ, ਮਨ ਬੁੱਧੀ ਕਰਕੇ ਪਰਮਾਤਮਾ ਤੱਕ ਪਹੁੰਚ ਨੀ ਸਕਦੇ, ਆਪਾਂ ਉਹਦੀ ਕਿਰਪਾ ਨਾਲ ਹੀ ਪਹੁੰਚ ਸਕਦੇ ਹਾਂ। ਇਸੇ ਤਰ੍ਹਾਂ ਗੁਰੂ ਸਾਹਿਬ ਵੀ ਅਗਮ ਅਪਾਰ ਹੀ ਹੁੰਦੇ ਆ, ਪਰਮਾਤਮਾ ਦੀ ਤਰ੍ਹਾਂ ਹੀ ਮਹਾਰਾਜ ਵੀ ਸਰਬਕਲਾ ਸਮਰੱਥ ਹਨ।
ਬਿਲਾਵਲ ਮਹੱਲਾ ਪੰਜਵਾਂ ਸੋਈ ਮਲੀਨ ਦੀਨਹੀਨ ਜਿਸ ਪ੍ਰਭ ਵਿਸਰਾਨਾ,
ਅਗਲੇ ਸ਼ਬਦ ਚ ਮਹਾਰਾਜ ਕਿਰਪਾ ਕਰਦੇ, ਗੁਰਮੁਖ ਜਿਹਨੂੰ ਰੱਬ ਵਿਸਰ ਜਾਵੇ ਨਾ, ਉਹ ਮਲੀਨ ਮੈਲਾ ਸਭ ਤੋਂ ਮੈਲਾ, ਸੋਈ ਮਲੀਨ ਦੀਨਹੀਣ ਸਭ ਤੋਂ ਹੀਣਾ, ਸਭ ਤੋਂ ਮੈਲਾ, ਸੰਸਕਾਰਾਂ ਪਾਪਾਂ ਦੀ ਮੈਲ ਵਾਲਾ, ਸਭ ਤੋਂ ਦੀਨ ਸਤ ਸੰਗਤ ਜੀ ਉਹ ਆ ਜਿਹਨੂੰ ਰੱਬ ਵਿਸਰ ਜਾਂਦਾ ਹੈ।
ਕਰਨੇ ਹਾਰ ਨਾ ਬੂਝਈ ਆਪ ਕਨੇ ਵਿਦਾਨਾ,
ਕਹਿੰਦੇ ਨੇ ਉਹ ਕਰਨ ਕਾਰਨ ਸਮਰੱਥ ਪਰਮੇਸ਼ਰ ਨੂੰ ਕਦੀ ਨੀ ਜਾਣਦਾ ਬੁੱਝਦਾ ਨਹੀਂ, ਤੇ ਆਪਣੇ ਆਪ ਨੂੰ ਸਾਧ ਸੰਗਤ ਜੀ ਇੰਨੇ ਭਰੇ ਸੰਸਾਰ ਵਿਚ ਵੀ ਬਗਾਨਾ ਹੀ ਸਮਝਿਆ ਜਾਂਦਾ, ਜਾਂ ਗੁਰੂ ਨੂੰ ਬਗਾਨਾ ਸਮਝਦਾ, ਇਹ ਪਤਾ ਹੀ ਨੀ ਵੀ ਗੁਰੂ ਮੇਰਾ ਆਪਣਾ, ਇਸ ਕਰਕੇ ਬਗਾਨਿਆ ਵਾਂਗ ਆਇਆ ਤੇ ਸਾਰਾ ਜੀਵਨ ਬਗਾਨਿਆ ਵਾਂਗ ਹੀ ਕੱਟ ਕੇ ਸੰਸਾਰ ਤੋਂ ਚਲਿਆ ਗਿਆ।
ਦੁੱਖ ਤਦੇ ਜਦ ਵੀਸਰ ਪ੍ਰਭ ਚੇਤ,
ਬੰਦਾ ਦੁਖੀ ਹੁੰਦਾ ਹੀ ਉਦੋਂ ਜਦੋਂ ਸਾਧ ਸੰਗਤ ਜੀ ਰੱਬ ਵਿਸਰ ਜਾਏ, ਦੁੱਖ ਤਦੇ ਜਦ ਵੀਸਰ, ਜਦੋਂ ਵਿਸਰ ਗਿਆ ਕਹਿੰਦੇ ਫਿਰ ਦੁਖੀ ਆਣ ਕੇ ਲੱਗਣੇ। ਸੁਖ ਪ੍ਰਭ ਚਿੱਤ ਆਏ, ਕਹਿੰਦੇ ਪਰਮਾਤਮਾ ਚੇਤੇ ਆ ਜਾਏ ਤੇ ਸੁਖ ਆਪਣੇ ਆਪ ਹੀ ਬਣ ਜਾਂਦੇ ਪਰਮਾਤਮਾ ਦੇ ਚਿੱਤ, ਕਿਉਂਕਿ ਪਰਮਾਤਮਾ ਖੁਦ ਸਾਧ ਸੰਗਤ ਜੀ ਸੁਖ ਸਰੂਪ ਹੈ, ਮਹਾਰਾਜ ਦੀ ਯਾਦ ਸੁਖ ਸਰੂਪ ਹੈ, ਆਤਮਕ ਸੁਖਾਂ ਦਾ ਭੰਡਾਰਾ ਮਹਾਰਾਜ ਜੀ। ਇਸ ਕਰਕੇ ਕਹਿੰਦੇ ਜਦੋਂ ਤੈਨੂੰ ਰੱਬ ਚੇਤੇ ਆਇਆ, ਦੁੱਖ ਤੇਰੇ ਆਪੇ ਹੀ ਕੱਟੇ ਜਾਣਗੇ, ਦੁੱਖ ਤੇ ਲੱਗੇ ਹੀ ਪਰਮਾਤਮਾ ਨੂੰ ਭੁੱਲਣ ਕਰਕੇ ਹਨ।
ਸੰਤਨ ਦਾ ਆਨੰਦ ਇਹੋ ਵਿਦ ਹਰ ਗੁਣ ਗਾਏ,
ਸੰਤਾਂ ਦੇ ਮਨ ਨੂੰ ਕਿਉਂ ਹਰ ਵੇਲੇ ਆਨੰਦ ਰਹਿੰਦਾ, ਉਹਨਾਂ ਨੂੰ ਕਿਉਂ ਨੀ ਕੋਈ ਆਣ ਕੇ ਦੁੱਖ ਸਤਾਉਂਦਾ, ਕਿਉਂਕਿ ਹਰ ਵੇਲੇ ਪਰਮਾਤਮਾ ਦੇ ਗੁਣ ਗਾਉਂਦੇ ਰਹਿੰਦੇ। ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਜਪਜੀ ਸਾਹਿਬ ਬਚਨ ਕੀਤੇ ਨੇ, ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਾਪ ਦਾ ਨਾਸ। ਭਗਤਾਂ ਨੂੰ ਕਿਉਂ ਸਦਾ ਹੀ ਸੁੱਖ ਬਣਿਆ ਰਹਿੰਦਾ? ਕਹਿੰਦੇ ਭਗਤਾਂ ਨੂੰ ਤਾਂ ਸਦਾ ਹੀ ਖੇੜਾ, ਸਦਾ ਹੀ ਵਿਗਾਸ ਵਿਚ ਰਹਿੰਦਾ ਉਹਨਾਂ ਦਾ ਮਨ। ਕਿਉਂ? ਕਿਉਂਕਿ ਪ੍ਰਮਾਤਮਾ ਨੂੰ ਚੇਤੇ ਕਰਦੇ ਹਰ ਵੇਲੇ, ਹਰ ਵੇਲੇ ਚੇਤੇ ਕਰਨ ਕਰਕੇ ਉਹ ਮਨ ਚ ਵੱਸ ਜਾਂਦਾ, ਇਸ ਕਰਕੇ ਭਗਤਾਂ ਨੂੰ ਸਾਧ ਸੰਗਤ ਜੀ ਕਦੇ ਕੋਈ ਦੁੱਖ ਨਹੀਂ ਹੋਇਆ। ਸੰਸਾਰਿਕ ਤੌਰ ਤੇ ਭਾਵੇਂ ਭਗਤਾਂ ਨੂੰ ਸਾਧ ਸੰਗਤ ਜੀ ਜੋੜੇ ਲੋਕਾਂ ਦੇ ਗੰਢਣੇ ਪੈਣ, ਭਗਤ ਰਵਿਦਾਸ ਜੀ ਨੇ ਸੰਗਤਾਂ ਦੇ ਲੋਕਾਂ ਦੇ ਜੋੜੇ ਗੰਢੇ, ਭਗਤ ਕਬੀਰ ਜੀ ਨੇ ਸਾਧ ਸੰਗਤ ਜੀ ਖੱਡੀ ਨਾਲ ਖੱਦਰ ਪੁਣ ਕੇ ਆਪਣਾ ਗੁਜ਼ਾਰਾ ਕੀਤਾ, ਪਰ ਫਿਰ ਵੀ ਕਹਿੰਦੇ ਵੀ ਭਗਤ ਸਦਾ ਹੀ ਖੁਸ਼ ਆ, ਸਦਾ ਹੀ ਆਨੰਦ ਚ ਰਹਿੰਦੇ ਆ। ਫਿਰ ਵੀ ਸਾਧ ਸੰਗਤ ਜੀ ਉਹਨਾਂ ਦਾ ਅੰਦਰ ਨੀ ਕਦੀ ਤਪਿਆ। ਇਹ ਭਗਤਾਂ ਨੂੰ ਖੇੜਾ ਕਿੱਥੋਂ ਆਇਆ? ਨਾਮ ਜਪਣ ਕਰਕੇ। ਕਿਉਂ? ਕਿਉਂਕਿ ਹਰ ਵੇਲੇ ਸਾਧ ਸੰਗਤ ਜੀ ਸੰਤਨ ਕਾ ਆਨੰਦ ਇਹੋ ਨਿਤ ਹਰ ਗੁਣ ਗਾਏ, ਸੰਤਾਂ ਦੇ ਕੋਲ ਕਹਿੰਦੇ ਅਸਲ ਚ ਇਹੋ ਹੀ ਆਨੰਦ ਹੁੰਦਾ, ਰੋਜ਼ ਪ੍ਰਮਾਤਮਾ ਦੇ ਗੁਣ ਗਾਉਂਦੇ ਹਨ, ਇਸ ਕਰਕੇ ਆਨੰਦ ਵਿਚ ਰਹਿੰਦੇ ਹਨ ਜੀ। ਬਸਰਾਮ ਦੇ ਕੇ ਮਹਾਰਾਜ ਕਿਰਪਾ ਕਰਦੇ ਹਨ।
ਉੱਚੇ ਤੇ ਨੀਚਾ ਕਰਨ ਨੀਚ ਖਨ ਮਹਿਲ ਥਾਪਾ।
ਕਹਿੰਦੇ ਪ੍ਰਮਾਤਮਾ ਇੰਨਾ ਸਮਰੱਥ ਆ ਵੀ ਜਿਹੜੇ ਉੱਚੇ ਨੇ ਹੰਕਾਰੀ ਸਾਧ ਸੰਗਤ ਜੀ ਉਹਨਾਂ ਨੂੰ ਇਕਦਮ ਨੀਵੇਂ ਕਰ ਦਿੰਦਾ, ਭਾਵੇਂ ਫੌਜਾਂ ਦੇ ਮਾਲਕ ਹੋਣ ਸਾਧ ਸੰਗਤ ਜੀ ਘਾਹ ਖਾਣ ਤੇ ਮਜਬੂਰ ਕਰ ਦੇਵੇਗਾ ਉਹ। ਜੇ ਉੱਚਾ ਬਹੁਤ ਆਪਣੇ ਆਪ ਨੂੰ ਕੋਈ ਸਮਝੇ ਹੰਕਾਰੀ ਹੋਵੇ ਤਾਂ, ਤੇ ਜਿਹੜੇ ਨੀਚ ਆ ਸਾਧ ਸੰਗਤ ਜੀ ਨੀਵੇਂ ਜੇ ਪ੍ਰਮਾਤਮਾ ਦਾ ਨਾਮ ਜਪਣ ਲੱਗ ਪੈਣ ਤੇ ਮਹਾਰਾਜ ਉਹਨਾਂ ਨੂੰ ਉੱਚੇ ਕਰ ਦੇਣਗੇ। ਜਲ ਤੇ ਥਲ ਕਰ ਥਲ ਦੇ ਗੂਆ ਕੂਪ ਤੇ ਮੇਲ ਕਰਾਵੇ, ਧਰਤੀ ਤੇ ਆਕਾਸ਼ ਚੜਾਵੇ ਚੜੇ ਆਕਾਸ਼ ਕਰਾਵੇ, ਰਾਜਾ ਤੇ ਸੋ ਭਿਖਾਰੀ ਤੇ ਰਾਜ ਕਰਾਵੇ, ਰਾਜਾ ਤੇ ਭਿਖਾਰੀ। ਉਹ ਏਡਾ ਸਮਰੱਥ ਸਾਧ ਸੰਗਤ ਜੀ ਭਿਖਾਰੀਆਂ ਨੂੰ ਰਾਜ ਤੇ ਰਾਜ ਗੱਦੀਆਂ ਦੇ ਸਕਦਾ, ਰਾਜਿਆਂ ਨੂੰ ਮੰਗਣ ਵਾਸਤੇ ਸਾਧ ਸੰਗਤ ਜੀ ਭਿਖਾਰੀ ਬਣਾ ਸਕਦਾ ਉਹ, ਔਰ ਧਰਤੀ ਤੇ ਜਿਹੜੇ ਰੁਲਦੇ ਫਿਰਦੇ ਉਹਨਾਂ ਨੂੰ ਆਕਾਸ਼ ਤੇ ਉੱਤੇ ਚਾੜ ਦੇਵੇਗਾ ਇੰਨੀ ਵਡਿਆਈ। ਤੇ ਜਿਹੜੇ ਬਹੁਤੇ ਹੰਕਾਰੀ ਆ ਸਾਧ ਸੰਗਤ ਜੀ ਕਹਿੰਦੇ ਅਸੀਂ ਸਾਰਿਆਂ ਤੋਂ ਵੱਡੇ, ਉਹਨਾਂ ਨੂੰ ਥੱਲੇ ਲੈ ਆਵੇਗਾ। ਪ੍ਰਮਾਤਮਾ ਕਰਦਾ ਹੀ ਇਹ। ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਧ ਸੰਗਤ ਜੀ ਦਸਤਗੀਰ ਪੀਰ ਨੇ ਤਿੰਨ ਸਵਾਲ ਕੀਤੇ ਸਨ। ਤੀਸਰਾ ਸਵਾਲ ਹੀ ਮਹਾਰਾਜ ਦਾ ਇਹ ਸੀ, ਉਹਨੇ ਆਖਿਆ ਸੀ ਵੀ ਖੁਦਾ ਦੱਸੋ ਕੀ ਕਰਦਾ। ਜਿਹੜਾ ਤਿੰਨ ਸਵਾਲ ਕੀਤੇ ਉਹਨਾਂ ਚੋਂ ਇੱਕ ਸਵਾਲ ਇਹ ਸੀ ਮਹਾਰਾਜ ਨੇ ਗੁਰੂ ਨਾਨਕ ਦੇਵ ਜੀ ਨੂੰ ਕੀਤਾ, ਖੁਦਾ ਕੀ ਕਰਦਾ। ਦੋ ਸਵਾਲਾਂ ਦਾ ਜਵਾਬ ਤਾਂ ਪਹਿਲਾਂ ਮਹਾਰਾਜ ਨੇ ਦੇ ਦਿੱਤਾ ਸੀ ਖੜੇ ਹੋ ਕੇ, ਤੀਸਰੇ ਸਵਾਲ ਦਾ ਜਵਾਬ ਦੇਣ ਲਈ ਮਹਾਰਾਜ ਨੇ ਆਖਿਆ ਵੀ ਅਸੀਂ ਜਵਾਬ ਆਪਣੀ ਮਰਜ਼ੀ ਨਾਲ ਦਿੰਦੇ ਹਾਂ, ਸਾਡੇ ਆਪਣਾ ਤਰੀਕਾ ਵੱਖਰਾ। ਉਹ ਕਹਿੰਦਾ ਜੀ ਜਿਹੜੇ ਮਰਜ਼ੀ ਤਰੀਕੇ ਨਾਲ ਜਵਾਬ ਦਿਓ ਪਰ ਮੈਨੂੰ ਜਵਾਬ ਦਿਓ ਵੀ ਖੁਦਾ ਕੀ ਕਰਦਾ। ਮਹਾਰਾਜ ਨੇ ਆਖਿਆ ਫਿਰ ਇਉਂ ਕਰ ਵੀ ਇਸ ਵਾਰ ਜਵਾਬ ਇਸ ਸਵਾਲ ਦਾ ਅਸੀਂ ਤੇਰੀ ਗੱਦੀ ਤੇ ਬਹਿ ਕੇ ਦੇਣਾ ਚਾਹੁੰਦੇ, ਤੂੰ ਥੱਲੇ ਉੱਤਰ ਸਿੰਘਾਸਨ ਤੋਂ ਅਸੀਂ ਉੱਤੇ ਬੈਠਾਂਗੇ। ਉਹ ਕਹਿੰਦਾ ਠੀਕ ਆ। ਦੱਸ ਕੇ ਥੱਲੇ ਉੱਤਰ ਆਇਆ ਤੇ ਮਹਾਰਾਜ ਦੇ ਸਿੰਘਾਸਨ, ਕਿਉਂਕਿ ਬਹੁਤ ਵੱਡਾ ਪੀਰ ਸੀ ਸਾਧ ਸੰਗਤ ਜੀ, ਉਹ ਕੱਲਾ ਬਗਦਾਦ ਹੀ ਨੀ ਸਾਰਾ ਅਰਬ ਇਲਾਕਾ ਹੀ ਉਹਨੂੰ ਸਾਧ ਸੰਗਤ ਜੀ ਪੀਰ ਮੰਨਦਾ ਸੀ, ਤੇ ਸਾਰੇ ਉਸ ਇਲਾਕੇ ਦੇ ਰਾਜੇ ਮਹਾਰਾਜੇ ਨੂੰ ਆਣ ਕੇ ਨਮਸਕਾਰ ਕਰਦੇ ਸਨ। ਏਡਾ ਵੱਡਾ ਪੀਰ ਸੀ, ਕਰਾਮਾਤੀ ਸੀ, ਦਸਤਗੀਰ ਵੀ, ਤੇ ਸਭ ਕਾਜੀਆਂ ਮਲਾਣਿਆਂ ਦੇ ਉੱਤੇ ਵੀ ਸਾਧ ਸੰਗਤ ਜੀ ਦਸਤਗੀਰ ਦਾ ਹੁਕਮ ਚੱਲਦਾ ਸੀ, ਸਾਰੇ ਉਹਨੂੰ ਪੁੱਛ ਕੇ ਚੱਲਦੇ ਸਨ। ਏਡਾ ਵੱਡਾ ਸੀ, ਇੰਨੇ ਚੇਲੇ ਵਾਲ ਕੇ ਉਹਦੇ ਕੋਲ ਸਿੰਘਾਸਨ ਤੇ ਬਹਿੰਦਾ ਸੀ ਰੋਜ਼। ਮਹਾਰਾਜ ਆਖਿਆ ਤੂੰ ਸਿੰਘਾਸਨ ਤੋਂ ਉੱਤਰ, ਅਸੀਂ ਸਿੰਘਾਸਨ ਤੇ ਬੈਠ ਕੇ ਤੈਨੂੰ ਜਵਾਬ ਦੇਵਾਂਗੇ ਖੁਦਾ ਕੀ ਕਰਦਾ। ਜਦੋਂ ਉੱਤਰ ਆਇਆ ਮਹਾਰਾਜ ਸਿੰਘਾਸਨ ਤੇ ਬੈਠ ਗਏ ਤੇ ਕਹਿੰਦੇ ਲੈ ਖੁਦਾ ਇਹੋ ਕੰਮ ਹੀ ਕਰਦਾ। ਕਹਿੰਦਾ ਜੀ ਕੀ? ਹਜ਼ੂਰ ਨੇ ਆਖਿਆ ਜਿਹੜੇ ਥੱਲੇ ਖਲੋਤੇ ਹੁੰਦੇ ਉਹਨਾਂ ਨੂੰ ਸਿੰਘਾਸਨਾਂ ਤੇ ਬਿਠਾ ਦਿੰਦਾ, ਜਿਹੜੇ ਸਿੰਘਾਸਨਾਂ ਤੇ ਬੈਠ ਕੇ ਹੰਕਾਰ ਕਰਦੇ ਉਹਨਾਂ ਨੂੰ ਥੱਲੇ ਲੈ ਆਉਂਦਾ, ਖੁਦਾ ਇਹੀ ਕੰਮ ਕਰਦਾ। ਉੱਚਾ ਤੇ ਨੀਚ ਕਰੇ ਨੀਚ ਖਨ ਮੈਂ ਥਾਪੇ, ਜਲ ਤੇ ਥਲ ਕਰ ਥਲ ਤੇ ਕੂਆ ਕੂਕ ਤੇ ਮੇਰ ਕਰਾਵੇ, ਧਰਤੀ ਤੇ ਆਕਾਸ਼ ਚੜਾਵੇ ਚੜੇ ਆਕਾਸ਼ ਗਰਾਵੇ, ਭਿਖਾਰੀ ਤੇ ਰਾਜ ਕਰਾਵੇ ਰਾਜਾ ਤੇ ਭਿਖਾਰੀ, ਖਲ ਮੂਰਖ ਤੇ ਪੰਡਿਤ ਕਰਵੋ ਪੰਡਿਤ ਤੇ ਮੁਗਧਾਰੀ। ਕਹਿੰਦੇ ਖਲਾਂ ਨੂੰ ਮੂਰਖਾਂ ਨੂੰ ਵਿਦਿਆਰਥੀ ਇੱਕ ਪਲ ਚ ਵਿਦਵਾਨ ਬਣਾ ਦਿੰਦਾ, ਐਸੀ ਕਿਰਪਾ ਕਰਦਾ। ਮੂਰਖ ਨੂੰ ਚਤਰਾਈ ਬਖਸ਼ ਦੇਵੇਗਾ। ਜਿਹੜੇ ਬਹੁਤੇ ਆਪਣੇ ਆਪ ਚ ਚਾਦਰ ਬਣੇ ਫਿਰਦੇ ਆ, ਪ੍ਰਮਾਤਮਾ ਨੂੰ ਵੀ ਕੁਝ ਨੀ ਸਮਝਦੇ, ਉਹਨਾਂ ਨੂੰ ਸਾਧ ਸੰਗਤ ਜੀ ਏਦਾਂ ਦੇ ਮੁਗਧ ਮੂਰਖ ਕਰ ਦਿੰਦਾ, ਕੋਈ ਵਿਦਿਆ ਕੋਈ ਗੱਲ ਫੁਰਦੀ ਨੀ ਮੁਰਗੀ, ਇੱਕ ਪਲ ਜੀ ਉਹ ਕੋਈ ਤੋਂ ਕੁਝ ਕਰ ਸਕਦਾ। ਇੱਥੋਂ ਤੱਕ ਬਚਨ ਕਹਿੰਦੇ ਨੇ, ਸੀਹਾਂ ਬਾਜਾਂ ਚਰਗਾਂ ਕੁਹੀਆਂ ਇਹਨਾਂ ਖਵਾਲੇ ਘਾਹ, ਕਾਹ ਖਾਣ ਤੇ ਨਾ ਮਾਸ ਖਵਾਲੇ ਇਹ ਚਲਾਏ ਰਾਹ, ਨਦੀਆਂ ਵਿਚ ਟਿੱਬੇ ਦਿਖਾਲੇ ਹਲੀ ਕਰੇ ਸਗਾਹ, ਕੀੜਾ ਥਾਪ ਦੇ ਪਾਤਸ਼ਾਹੀ ਲਸਕਰ ਕਰੇ ਸਵਾਹ, ਜਿੱਤੇ ਜੀ ਜੀਵੈ ਲੈ ਸਾਹ, ਜੀਵਾਲੇ ਤਾ ਕੇ ਅਸਾਹ। ਏਡਾ ਸਮਰੱਥ ਆ ਉਹ, ਏਡਾ ਕਹਿੰਦੇ ਨੇ ਜਿਹੜੇ ਮਾਸ ਖਾਣ ਵਾਲੇ ਜਾਨਵਰ ਸਾਧ ਸੰਗਤ ਜੀ, ਸ਼ੇਰ ਕਦੀ ਘਾਹ ਨੀ ਖਾਂਦਾ ਮਰ ਪਾਵਾਂ ਜਾਵੇ, ਤੇ ਗਾਂ ਕਦੇ ਮਾਸ ਨੀ ਖਾਂਦੀ ਮਰ ਜਾਏਗੀ, ਪਰ ਕਹਿੰਦੇ ਜੇ ਉਹਦੀ ਮਰਜ਼ੀ ਹੋਵੇ ਨਾ ਪ੍ਰਮਾਤਮਾ ਦੀ, ਤੇ ਮਾਸ ਖਾਣ ਵਾਲਿਆਂ ਨੂੰ ਘਾਹ ਖਵਾ ਦੇਵੇ ਤੇ ਗਾਂ ਖਵਾਉਣ ਵਾਲਿਆਂ ਨੂੰ ਮਾਸ ਖਾਣ ਲਾ ਦੇਵੇ, ਜੇ ਉਹਦੀ ਮਰਜ਼ੀ ਹੋਵੇ, ਉਹਦੀ ਮਰਜ਼ੀ ਹੋਵੇ ਤੇ ਕੀੜਿਆਂ ਨੂੰ ਸਾਧ ਸੰਗਤ ਜੀ ਕੀੜਿਆਂ ਦੀ ਤਰ੍ਹਾਂ ਰੁਲਣ ਵਾਲਿਆਂ ਨੂੰ ਪਾਤਸ਼ਾਹੀਆਂ ਬਖਸ਼ ਦੇਵੇ ਉਸੇ ਵੇਲੇ, ਤੇ ਪਾਤਸ਼ਾਹਾਂ ਨੂੰ ਕੀੜੇ ਬਣਾ ਦੇਵੇ ਉਸੇ ਵੇਲੇ। ਲਸ਼ਕਰ ਫੌਜਾਂ ਸਵਾਹ ਕਰ ਦੇਵੇ, ਉਸੇ ਵੇਲੇ ਕਿਸੇ ਦੀ ਪੇਸ਼ ਨਾ ਜਾਣ ਦੇਵੇ। ਦੁਰਯੋਧਨ ਵਰਗੇ ਜਿਹੜੇ ਬਾਰਾਂ ਯੋਜਨ ਛਤਰ ਚੱਲੇ ਸਾ, ਜਿਹੜੇ ਦੁਰਯੋਧਨ ਵਰਗੇ ਸਾਧ ਸੰਗਤ ਜੀ ਛਤਰਾਂ ਦੀ ਛਾਂ ਚ ਬਾਰਾਂ 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 ਚੌਕ ਅੜਤਾਲੀ ਕੋਹ ਸਾਧ ਸੰਗਤ ਜੀ ਉਹਦੇ ਸਿਰ ਤੇ ਛਤਰਾਂ ਦੀ ਛਾਂ ਰਹਿੰਦੀ ਸੀ। ਇੰਨੇ ਲੋਕ ਛਤਰ ਫੜ ਕੇ ਖੜਦੇ ਸਨ ਜਦੋਂ ਦੁਰਯੋਧਨ ਤੁਰਦਾ ਸੀ। ਚਾਰ ਕੋਹ ਦਾ ਇੱਕ ਯੋਜਨ ਹੁੰਦਾ। ਕਹਿੰਦੇ ਨੇ ਇੰਨੀਆਂ ਫੌਜਾਂ ਦਾ ਮਾਲਕ ਵੀ ਇੱਕ ਪਲ ਚ ਸਾਧ ਸੰਗਤ ਜੀ ਪਰਮਾਤਮਾ ਨੇ ਸਭ ਫੌਜਾਂ ਸਮੇਤ ਹੀ ਨਾਸ ਕਰਕੇ ਉਹ ਮਾਰਿਆ, ਕਿਉਂਕਿ ਅਹੰਕਾਰੀ ਸੀ। ਲਸ਼ਕਰ ਕਰੇ ਸਵਾਹ, ਉਹ ਏਦਾਂ ਸਾਧ ਸੰਗਤ ਜੀ ਕਰਦਾ, ਇੰਨਾ ਸਮਰੱਥ ਹੈ। ਕਹਿੰਦੇ ਸਾਰੇ ਸਾਹ ਲੈ ਕੇ ਜਿਉਂਦੇ ਆ, ਪਰਮਾਤਮਾ ਨੂੰ ਭਾਵੇ ਤੇ ਬਿਨਾਂ ਸਾਹ ਦੇ ਜਿਉਂਦਿਆਂ ਰੱਖ ਸਕਦਾ। ਜੇਤੇ ਜੀ ਜੀਵੇ ਦਾ ਸਾਹ, ਮਹਾਰਾਜ ਕਹਿੰਦੇ ਜਿੰਨੇ ਜੀ ਸਾਹ ਲੈ ਕੇ ਜਿਉਂਦੇ ਆ, ਜੀ ਵਾਲੇ ਸਾਹ ਕੇ ਅਸਾਹ, ਉਹਦੀ ਮਰਜ਼ੀ ਹੋਵੇ, ਪ੍ਰਭ ਭਾਵੇ ਬਿਨ ਸਾਸ ਦੇ ਰੱਖ, ਉਹਨੂੰ ਭਾਵੇ ਤੇ ਬਿਨਾਂ ਸਵਾਸਾਂ ਤੋਂ ਹੀ ਰੱਖ ਲੈਂਦਾ, ਉਹ ਸਭ ਕੁਝ ਕਰ ਸਕਦਾ। ਸੰਸਾਰ ਦੇ ਜੀ ਸਵਾਸ ਲੈਣ ਤਾਂ ਜਿਉਂਦੇ ਆ, ਪਰਮਾਤਮਾ ਦੀ ਮਰਜ਼ੀ ਹੋਵੇ ਤੇ ਬਿਨਾਂ ਸਵਾਸਾਂ ਤੋਂ ਵੀ ਸਾਧ ਸੰਗਤ ਜੀ ਰੱਖ ਲੈਂਦਾ, ਉੱਥੇ ਵੀ ਜਾਨ ਬਚਾ ਦਿੰਦਾ ਜਿੱਥੇ ਬਚਣ ਦੀ ਕੋਈ ਆਸ ਹੋਵੇ ਹੀ ਨਾ, ਉਹ ਰੱਖ ਲੈਂਦਾ। ਉਹ ਇੰਨਾ ਸਮਰੱਥ ਹੈ, ਉਹਦੀ ਸਮਰੱਥਾ ਕਹਿੰਦੇ ਨੇ ਉੱਚੇ ਤੇ ਨੀਚਾ ਕਰੇ ਨੀਚ ਖਿਣਵੇਂ ਥਾਪੈ, ਉੱਚਿਆਂ ਨੂੰ ਨੀਵੇਂ, ਨੀਵਿਆਂ ਨੂੰ ਸਾਧ ਸੰਗਤ ਜੀ ਵਡਿਆਈਆਂ ਬਖਸ਼ ਦੇਣੀਆਂ, ਜਾ ਕੇ ਸ਼ੋਰ ਜਗਤ ਤੋਂ ਲਾਗੇ ਕਾਂ ਪਰਸੂ ਹੀ ਡਰੈ, ਨੀਚੇ ਉੱਚ ਕਰੇ ਮੇਰਾ ਗੋਬਿੰਦ ਕਾਹੂ ਤੇ ਨਾ ਡਰੈ। ਕਹਿੰਦੇ ਉਹ ਕਿਹੜਾ ਕਿਸੇ ਤੋਂ ਡਰਦਾ ਜਾਂ ਕਿਸੇ ਨੂੰ ਪੁੱਛ ਕੇ ਕਰਨਾ, ਉਹਨੇ ਆਪਣੀ ਮਰਜ਼ੀ ਹੈ, ਜਦੋਂ ਮਰਜ਼ੀ ਨੀਵਿਆਂ ਨੂੰ ਉੱਚੇ ਕਰ ਦਿੰਦਾ। ਜਿਸ ਨੀਚ ਕੋਈ ਨਾ ਜਾਣੈ ਨਾਮ ਜਪ ਤੋਂ ਜੋ ਕੁੰਟ ਮਾਨੈ ਆਖਿਆ ਮਹਾਰਾਜ ਨੇ। ਕਹਿੰਦੇ ਜਿਸ ਨੀਚ ਨੂੰ ਕੋਈ ਜਾਣਦਾ ਪੁੱਛਦਾ ਤਾਕਰ ਨਹੀਂ ਸੀ, ਨਾਮ ਜਪਣ ਲੱਗ ਪਿਆ ਤੇ ਚਾਰਾਂ ਕੁੰਟਾਂ ਚ ਉਹਦੀ ਜੈ ਜੈਕਾਰ ਹੋ ਗਈ। ਦੂਰ ਦੂਰ ਤੱਕ ਲੋਕ ਉਹਨੂੰ ਜਾਣਦੇ, ਜਿੰਨੀ ਦੂਰ ਦੇਰ ਤੱਕ ਦੁਨੀਆਂ ਰਹੇਗੀ ਉਨੀ ਦੇਰ ਤੱਕ ਹੀ ਨਾਮ ਜਪਣ ਵਾਲਿਆਂ ਦਾ ਨਾਂ ਰਹਿਣਾ ਸਾਧ ਸੰਗਤ ਜੀ। ਨਾਮ ਜਪਣ ਵਾਲਿਆਂ ਦਾ, ਬ੍ਰਹਮ ਗਿਆਨੀਆਂ ਦਾ ਨਾਂ ਉਨੀ ਦੇਰ ਤੱਕ ਹੀ ਰਹਿਣਾ ਜਿੰਨੀ ਦੇਰ ਤੱਕ ਇਹ ਸੰਸਾਰ ਸੂਰਜ ਚੰਦ ਤਾਰੇ ਰਹਿਣਗੇ, ਜਿਹਨੇ ਵੀ ਨਾਮ ਜਪਿਆ। ਆਪਾਂ ਦੇਖਦੇ ਨਾ ਮਹਾਂਪੁਰਸ਼ਾਂ ਦੀ ਸਾਧ ਸੰਗਤ ਜੀ ਅੱਜ ਵਰਤੀ ਹੈ, ਆਪਾਂ ਸਾਰੀਆਂ ਸੰਗਤਾਂ ਕੋਲ ਮਹਾਂਪੁਰਸ਼ਾਂ ਨੂੰ ਦੇਖਿਆ ਨੀ ਨਾ ਆਪਾਂ ਜਾਣਦੇ ਹਾਂ, ਪਰ ਫਿਰ ਵੀ ਆਪਣੀ ਸ਼ਰਧਾ ਆਪਣਾ ਯਕੀਨ ਹੈ ਨਾ ਮਨ ਚ, ਇਸ ਲਈ ਕਿ ਉਹਨਾਂ ਨਾਮ ਜਪਿਆ, ਆਪ ਜਪਿਆ ਤੇ ਦੂਜਿਆਂ ਨੂੰ ਜਪਾਇਆ ਤੇ ਵਡਿਆਈ ਮਹਾਰਾਜ ਨੇ ਬਖਸ਼ ਦਿੱਤੀ ਹੈ। ਆਪ ਜਪੇ ਅਵਰੇ ਨਾਮ ਜਪਾਵੇ, ਜਦ ਨਾਨਕ ਧੂੜ ਮੰਗਿਆ ਤਿਸ ਗੁਰਸਿੱਖੀ, ਜੋ ਆਪ ਜਪੇ ਅਵਰੇ ਨਾਮ ਜਪਾਵੇ। ਜਿਹਨਾਂ ਨੇ ਆਪ ਜਪਿਆ ਤੇ ਹੋਰ ਲੋਕਾਂ ਨੂੰ ਜਪਣ ਵਾਲੇ ਪਾਸੇ ਲਾ ਦਿੱਤਾ, ਉਹਨਾਂ ਦੀ ਕਹਿੰਦੇ ਚਰਨ ਧੂੜੀ ਪਵਿੱਤਰ ਹੁੰਦੀ ਹੈ। ਇਸ ਕਰਕੇ ਸਾਧ ਸੰਗਤ ਜੀ ਉਹਨਾਂ ਦਾ ਨਾਂ ਸਦਾ ਹੀ ਰਹਿੰਦਾ, ਇਹ ਵਡਿਆਈ ਸਦਾ ਹੀ ਉਹਨਾਂ ਨੂੰ ਮਿਲਦੀ ਰਹਿੰਦੀ ਹੈ, ਸਦਾ ਹੀ ਸੰਗਤਾਂ ਜੋੜ ਮੇਲੇ ਉਹਨਾਂ ਦੇ ਮਨਾਉਂਦੀਆਂ, ਆਪਣਾ ਜਨਮ ਸਫਲਾ ਕਰਦੀਆਂ। ਇਸੇ ਕਰਕੇ ਵੀ ਨਾਮ ਜਪਿਆ, ਨਾਮ ਜਪਣ ਵਾਲਿਆਂ ਦੀ ਵਡਿਆਈ ਪ੍ਰਮਾਤਮਾ ਸਦਾ ਹੀ ਕਰਵਾਉਂਦਾ, ਸਦਾ ਵਾਰ। ਇਹ ਅਕਾਲ ਪੁਰਖ ਵਾਹਿਗੁਰੂ ਦਾ ਸਾਧ ਸੰਗਤ ਜੀ ਏਦਾਂ ਦਾ ਸੁਧਾਰ, ਸੋ ਕਹਿੰਦੇ ਉਹਨੂੰ ਸਰਬ ਕਲਾ ਸਮਰਾਥੀ ਜਾਣਨਾ ਚਾਹੀਦਾ ਹਰ ਵੇਲੇ ਜੀ।
ਕੀਮਤ ਕਹੀ ਨਾ ਜਾਈ ਐ ਠਾਕੁਰ ਪ੍ਰਤਾਪ,
ਉਸ ਪ੍ਰਮਾਤਮਾ ਦੀ ਸਾਧ ਸੰਗਤ ਜੀ ਬਖਸ਼ਿਸ਼ ਦੇ ਕਿਣਕੇ ਦੀ ਵੀ ਕੀਮਤ ਨੀ ਕੋਈ ਦੱਸ ਸਕਦਾ। ਨਾਮ ਦਾ ਕਿਣਕਾ ਮਾਤਰ ਹੀ ਕਿਸੇ ਨੂੰ ਦੇ ਦੇਵੇ ਨਾ ਉਹ, ਉਸ ਕਿਣਕੇ ਦੀ ਕਹਿੰਦੇ ਕਿਣਕਾ ਏਕ ਜਿਸ ਜੀਤ ਸਾਵੇ ਤਾਂ ਕੀ ਮਹਿਮਾ ਗਣੀ। ਇੱਕ ਕਿਣਕਾ ਮਾਤਰ ਕਿਸੇ ਦੇ ਮਨ ਚ ਵੱਸ ਗਿਆ ਨਾ ਮਹਾਰਾਜ ਦਾ ਸਾਧ ਸੰਗਤ ਜੀ, ਜਾਸੋ ਦੀ ਵਡਿਆਈ ਉਹਦਾ ਨਾਮ, ਉਸ ਬੰਦੇ ਦੀ ਵੀ ਮਹਿਮਾ ਦੱਸੀ ਨੀ ਫਿਰ ਜਾ ਸਕਦੀ। ਕੀਮਤ ਕਹੀ ਨਾ ਜਾਈਏ ਠਾਕੁਰ ਪ੍ਰਤਾਪ ਹੈ, ਪ੍ਰਮਾਤਮਾ ਦੇ ਪ੍ਰਤਾਪ ਦੀ ਕੋਈ ਕੀਮਤ ਨੀ ਸਾਧ ਸੰਗਤ ਜੀ ਦੱਸੀ ਜਾ ਸਕਦੀ। ਉਹਦਾ ਏਡਾ ਵੱਡਾ ਪ੍ਰਤਾਪ ਹੈ ਵੀ ਇੱਕ ਵਾਰੀ ਸਿਰ ਤੇ ਹੱਥ ਰੱਖ ਦੇਵੇ ਤੇ ਤਿੰਨਾਂ ਲੋਕਾਂ ਚ ਸਾਧ ਸੰਗਤ ਜੀ ਵਡਿਆਈਆਂ ਬਖਸ਼ ਦੇਵੇ, ਸਦਾ ਵਾਸਤੇ ਮੁਕਤ ਕਰ ਦੇਵੇ। ਮੁਕਤੀ ਕੱਲਾ ਮੁਕਤੀ ਨਾ ਕਰ ਦੇਵੇ, ਅੱਗਿਓਂ ਕਈਆਂ ਨੂੰ ਮੁਕਤ ਕਰ ਦੇਣ ਦੀ ਸਮਰੱਥਾ ਬਖਸ਼ ਦੇਵੇ। ਏਡਾ ਵੱਡਾ ਉਸ ਪ੍ਰਮਾਤਮਾ ਦਾ ਪ੍ਰਤਾਪ ਹੈ ਜੀ।
ਦੇਖਤ ਲੀਲਾ ਰੰਗ ਰੂਪ ਚਲਣ ਦਿਨ
ਤੋਂ, ਕਹਿੰਦੇ ਨੇ ਸਾਧ ਸੰਗਤ ਜੀ ਦੇਖੋ ਸੰਸਾਰ ਨੂੰ ਦੇਖਦਿਆਂ ਦੇਖਦਿਆਂ, ਇਹਦੇ ਨਾਟਕ ਚੇਤਕ ਸੰਸਾਰ ਦੇ ਰੰਗ ਤਮਾਸ਼ੇ ਦੇਖਦਿਆਂ ਦੇਖਦਿਆਂ ਪਤਾ ਨੀ ਲੱਗਦਾ ਕਿਹੜੇ ਵੇਲੇ ਚੱਲਣ ਦਾ ਦਿਨ ਆ ਜਾਂਦਾ ਬੰਦੇ ਦਾ, ਪਤਾ ਨੀ ਲੱਗਦਾ ਕਿਹੜੇ ਵੇਲੇ ਸਾਰੀ ਉਮਰ ਸਾਧ ਸੰਗਤ ਜੀ ਲੰਘ ਹੀ ਗਈ ਹੈ, ਸੋਝੀ ਨੀ ਆਉਂਦੀ। ਦੇਖਤ ਲੀਲਾ ਰੰਗ ਰੂਪ, ਦੁਨੀਆਂ ਦੇ ਰੂਪ ਰੰਗ ਦੇਖਦਿਆਂ ਦੇਖਦਿਆਂ ਚੱਲਣੇ ਦਿਨ ਆਇਆ। ਕਹਿੰਦੇ ਭਾਈ ਚੱਲਣ ਦਾ ਦਿਨ ਆ ਜਾਂਦਾ ਹੈ, ਪਰ ਦੁਨੀਆਂ ਦੇ ਰੂਪ ਰੰਗ ਤੇ ਇਹ ਨਾਟਕ ਚੇਟਕ ਤਮਾਸ਼ੇ ਦੁਨੀਆਂ ਦੇ ਦੇਖ ਦੇਖ ਕੇ ਅੱਖਾਂ ਨੀ ਰੱਜਦੀਆਂ, ਬੰਦੇ ਦਾ ਮਨ ਨੀ ਰੱਜਦਾ, ਦਿਨ ਚੱਲਣ ਦਾ ਆ ਜਾਂਦਾ ਇਸ ਦਾ ਜੀ।
ਸੁਪਨੇ ਕਾ ਸੁਪਨਾ ਭਇਆ ਤੰਗ ਚਲਿਆ ਕਮਾਇਆ,
ਫਿਰ ਕਹਿੰਦੇ ਦੇਖੋ ਇਹ ਤੇ ਸੰਸਾਰ ਸੁਪਨੇ ਦੀ ਨਿਆਈ ਸੀ, ਸੁਪਨਾ ਸੁਪਨੇ ਚ ਰਲ ਗਿਆ, ਸੰਸਾਰ ਸੁਪਨੇ ਵਰਗਾ ਸੀ ਤੇ ਸੁਪਨੇ ਵਰਗ ਨੂੰ ਛੱਡ ਕੇ ਜਾਣਾ ਪੈ ਗਿਆ, ਨਾਲ ਕੀ ਗਿਆ ਜਿਹੜੀ ਇੱਥੇ ਕਰਮਾਂ ਦੀ ਕਮਾਈ ਕੀਤੀ ਸੀ, ਜੋ ਕੁਝ ਥੋੜੀ ਬਹੁਤੀ ਸੰਗਤ ਕੀਤੀ, ਕੁਝ ਰੱਬ ਨੂੰ ਚੇਤੇ ਕੀਤਾ। ਕਹਿੰਦੇ ਸੰਗ ਚੱਲਿਆ ਕਮਾਇਆ, ਇਹ ਸ਼ੁਭ ਕਰਮਾਂ ਦੀ ਕਮਾਈ ਕੀਤੀ ਨਾਲ ਜਾਵੇਗੀ, ਆਪ ਸੰਸਾਰ ਤੇ ਕਹਿੰਦੇ ਸੁਪਨਾ ਸੀ ਤੇ ਸੁਪਨਾ ਕਦੀ ਕਿਸੇ ਦੇ ਹੱਥ ਨਹੀਂ ਆਇਆ, ਸੁਪਨੇ ਕਾ ਸੁਪਨਾ ਪਾਇਆ ਹੈ ਤੇ ਸੁਪਨਾ ਸੁਪਨਾ ਹੀ ਰਹਿ ਗਿਆ। ਜਿਹੜੇ ਕਰਮ ਕੀਤੇ ਸਨ ਇੱਥੇ ਆਣ ਕੇ ਚੰਗੇ ਉਹ ਨਾਲ ਚੱਲੇ ਹੁਣ।
ਕਰਨ ਕਾਰਨ ਸਮਰੱਥ ਪ੍ਰਭ ਤੇਰੀ ਸਰਨਾਈ।
ਜੇ ਮਹਾਰਾਜ ਸੱਚੇ ਪਾਤਸ਼ਾਹ ਤੁਸੀਂ ਸਾਰੇ ਕਾਰਜਾਂ ਨੂੰ ਕਰਨ ਵਾਲੇ ਸਮਰੱਥ ਜੇ ਤੇ ਮੈਂ ਤੁਹਾਡੀ ਵਡਿਆਈ ਸੁਣ ਕੇ ਤੁਹਾਡੀ ਸ਼ਰਨ ਚ ਆ ਗਿਆ। ਜਿਵੇਂ ਤੁਸੀਂ ਕਿਰਪਾ ਕਰਦੇ ਜੇ ਸਾਰਿਆਂ ਨੀਵਿਆਂ ਨੂੰ ਉੱਚੇ ਕਰ ਦਿੰਦੇ ਜੇ, ਮੈਂ ਵੀ ਨਿਮਾਣਾ ਤੁਹਾਡੀ ਸ਼ਰਨ ਵਿਚ ਆਇਆ। ਕਿਰਪਾ ਕਰੋ
ਹਰ ਦਿਨ ਸਰਹਿਣ ਨਾਨਕ ਜਪਣ ਸਦ ਸਦ ਬਲ ਜਾਈ।
ਮਹਾਰਾਜ ਇਹ ਮੇਰੇ ਤੇ ਕਿਰਪਾ ਕਰਦੇ ਵੀ ਦਿਨੇ ਰਾਤ ਮੈਂ ਤੁਹਾਡਾ ਨਾਮ ਜਪਾਂ, ਦਿਨੇ ਰਾਤ ਤੁਸੀਂ ਚੇਤੇ ਆਓ ਮੈਨੂੰ, ਹਰ ਦਿਨ ਸਰਹਿਣ ਨਾਨਕ ਜਪੈ, ਦਿਨੇ ਰਾਤ ਜਪੀਏ ਜੀ ਅਸੀਂ ਤੁਹਾਨੂੰ, ਸਦ ਸਦ ਬਲ ਜਾਈ, ਮੈਂ ਤੁਹਾਡੇ ਤੋਂ ਸਦਾ ਵਾਸਤੇ ਬਰਹਾਰ ਜਾਂਦਾ ਹਾਂ।
ਬਿਲਾਵਲ ਮਹੱਲਾ ਪੰਜਵਾਂ ਜਲ ਟੋਵਾ ਇਹ ਸੀਸ ਕਰ ਪਾਗ ਪਖਲਾਵਾ।
ਮਹਾਰਾਜ ਅਸੀਂ ਕਿਰਪਾ ਕਰੋ, ਮੈਂ ਸੰਗਤਾਂ ਵਾਸਤੇ ਤੁਹਾਡੇ ਵਾਸਤੇ ਗੁਰੂ ਸਾਹਿਬ ਆਪਣੇ ਸਿਰ ਤੇ ਪਾਣੀ ਢੋਣ ਦੀ ਸੇਵਾ ਕਰਾਂ। ਜਿਵੇਂ ਗੁਰੂ ਅਮਰਦਾਸ ਮਹਾਰਾਜ ਜੀ ਨੇ 12 ਸਾਲ ਮੋਢੇ ਤੋਂ ਗਾਗਰਨੀ ਸਾਹਿਬ ਸੰਗਤ ਜੀ ਲਾਈ, ਇੰਨੀ ਪਾਣੀ ਦੀ ਸੇਵਾ ਕੀਤੀ। ਜਲ ਢੋਵੋ ਇਹ ਸੀਸ ਕਰ, ਮਹਾਰਾਜ ਸਿਰ ਤੇ ਪਾਣੀ ਢੋਵਾਂ ਮੈਂ, ਘੜਾ ਸਿਰ ਦੇ ਉੱਤੇ ਸਾਧ ਸੰਗਤ ਜੀ ਪਾਣੀ ਦਾ ਰੱਖ ਲਵਾਂ ਸੇਵਾ ਕਰਨ ਵਾਸਤੇ ਸੰਗਤਾਂ ਦੀ। ਕਰ ਪੱਗ ਪਖਲਾਵਾਂ ਤੇ ਹੱਥਾਂ ਨਾਲ ਫਿਰ ਚਰਨ ਧੋਵਾਂ, ਚਰਨਾਂ ਦੀ ਸੇਵਾ ਕਰਾਂ, ਚਰਨਾਂ ਦੀ ਮੁੱਠੀ ਜਾਪੀ ਕਰਾਂ, ਜਿਵੇਂ ਪੰਜਵੇਂ ਪਾਤਸ਼ਾਹ ਜੀ ਨੇ ਕੀਤੀ ਸੀ। ਤਖ਼ਤ ਉੱਤੇ ਸਿੰਘਾਸਨ ਤੇ ਬੈਠਣ ਤੋਂ ਬਾਅਦ ਸਾਧ ਸੰਗਤ ਜੀ ਸੰਗਤਾਂ ਇੱਕ ਵਾਰੀ ਆਈਆਂ ਕਾਬਲ ਕੰਧਾਰ ਵਾਲੇ ਪਾਸੇ ਤੋਂ ਮਹਾਰਾਜ ਦੇ ਦਰਸ਼ਨ ਕਰਨ, ਜਿੱਥੇ ਹੁਣ ਗੁਰਦੁਆਰਾ ਤਿਬੜੀ ਸਾਹਿਬ ਬਣਿਆ ਅੰਮ੍ਰਿਤਸਰ, ਉੱਥੇ ਸੰਗਤਾਂ ਨੇ ਆਣ ਕੇ ਰਾਤ ਕੱਟਣ ਲਈ ਸਾਧ ਸੰਗਤ ਜੀ ਵਿਸ਼ਰਾਮ ਕੀਤਾ, ਕਿਉਂਕਿ ਅੰਮ੍ਰਿਤਸਰ ਪਹੁੰਚਦਿਆਂ ਹਨੇਰਾ ਹੋ ਗਿਆ। ਉਹਨਾਂ ਕਿਹਾ ਚਲੋ ਹੁਣ ਤਾਂ ਸਾਰੀਆਂ ਸੰਗਤਾਂ, ਹੁਣ ਤਾਂ ਦਰਬਾਰ ਦੀ ਸਮਾਪਤੀ ਹੋ ਗਈ ਹੋਣੀ ਆ, ਰਾਤ ਇੱਥੇ ਕੱਟ ਲਈਏ ਤੇ ਸਵੇਰੇ ਇੱਥੋਂ ਹੀ ਇਸ਼ਨਾਨ ਕਰਕੇ ਫਿਰ ਜਾਵਾਂਗੇ ਮਹਾਰਾਜ ਦੇ ਹਜ਼ੂਰ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਨੂੰ ਪਤਾ ਲੱਗਾ ਸਾਧ ਸੰਗਤ ਜੀ ਦੀ ਸੰਗਤਾਂ ਆਈਆਂ ਦੂਰੋਂ ਚੱਲ ਕੇ, ਇਹਦੇ ਪਰ ਤਿਬੜੀ ਸਾਹਿਬ ਵਾਲੇ ਥਾਂ ਤੇ ਉਹਨਾਂ ਨੇ ਵਿਸ਼ਰਾਮ ਕਰ ਲਿਆ। ਉਸੇ ਵੇਲੇ ਸਾਧ ਸੰਗਤ ਜੀ ਸਿੱਖਾਂ ਨੂੰ ਮਹਾਰਾਜ ਨੇ ਉਠਾਇਆ, ਉਹਨਾਂ ਦੇ ਸਿਰਾਂ ਤੇ ਸਾਧ ਸੰਗਤ ਜੀ ਪਾਣੀ ਚਕਾਇਆ, ਕੜਾਹ ਪ੍ਰਸ਼ਾਦੀ ਦੇਗ ਤਿਆਰ ਕੀਤੀ, ਮਾਤਾ ਗੰਗਾ ਜੀ ਨੂੰ ਦੇਗ ਤਿਆਰ ਕਰਨ ਵਾਸਤੇ ਆਖਿਆ, ਦੇਗ ਦੀਆਂ ਪ੍ਰਾਤਾਂ ਚਕਾਈਆਂ, ਆਪ ਸੱਚੇ ਪਾਤਸ਼ਾਹ ਜੀ ਨੇ ਪਾਣੀ ਫੜਿਆ, ਲੈ ਕੇ ਤਿਬੜੀ ਸਾਹਿਬ ਗਏ। ਪਹਿਲਾਂ ਸਾਧ ਸੰਗਤ ਜੀ ਸੰਗਤਾਂ ਦੇ ਜਾ ਕੇ ਜੂੜੇ ਝਾੜੇ, ਫਿਰ ਸੰਗਤਾਂ ਦੀ ਮੁੱਠੀ ਚਾਪੀ ਕੀਤੀ, ਉਹਨਾਂ ਦੇ ਪੈਰ, ਉਹਨਾਂ ਦੀਆਂ ਲੱਤਾਂ ਘੁੱਟੀਆਂ, ਫਿਰ ਉਹਨਾਂ ਨੂੰ ਉਠਾਲ ਕੇ ਪੰਗਤਾਂ ਲਵਾ ਕੇ ਸਾਧ ਸੰਗਤ ਜੀ ਪ੍ਰਸ਼ਾਦ ਪਾਣੀ ਛਕਾਇਆ। ਛਕੀ ਗਈਆਂ ਸਾਰੀਆਂ ਸੰਗਤਾਂ, ਭਾਈ ਚਲੋ ਗੁਰੂ ਸਾਹਿਬ ਨੇ ਸਿੱਖ ਭੇਜੇ ਆ, ਭਾਈ ਉਹਨਾਂ ਨੂੰ ਪਤਾ ਲੱਗ ਗਿਆ ਹੁਣ ਸੰਗਤ ਆਈ। ਜਦੋਂ ਰਾਤ ਕੱਟ ਕੇ ਅਗਲੇ ਦਿਨ ਦਰਸ਼ਨ ਕਰਨ ਵਾਸਤੇ ਗਏ ਤੇ ਗੁਰੂ ਅਰਜਨ ਦੇਵ ਜੀ ਨੂੰ ਉੱਥੇ ਸਿੰਘਾਸਨ ਤੇ ਬੈਠੇ ਵੇਖਿਆ ਤੇ ਬਹੁਤ ਸੰਗਤ ਹੈਰਾਨ ਹੋਈ ਤੇ ਪਛਤਾਈ ਵੀ, ਮਹਾਰਾਜ ਤੁਸੀਂ ਆਪ ਹੀ ਸੋ, ਸਾਨੂੰ ਤੇ ਪਤਾ ਨੀ, ਅਸੀਂ ਤੇ ਪਹਿਲੀ ਵਾਰ ਦਰਸ਼ਨ ਕਰਨੇ, ਤੁਸੀਂ ਮਹਾਰਾਜ ਰਾਤ ਸਾਡੀ ਸੇਵਾ ਕੀਤੀ, ਆਪ ਪ੍ਰਸ਼ਾਦ ਚੁਕਾਇਆ, ਮੁੱਠੀ ਜਾਪੀ ਕੀਤੀ, ਜੋੜੇ ਝਾੜੇ, ਤੇ ਸਤਿਗੁਰੂ ਜੀ ਨੇ ਹੱਸ ਕੇ ਆਖਿਆ ਤਾਂ ਵੀ ਭਾਈ ਸੰਗਤ ਵਿੱਚ ਰੱਬ ਵੱਸਦਾ, ਆਪ ਮਹਾਰਾਜ ਨੇ ਸੇਵਾ ਕੀਤੀ। ਤੇ ਇਹ ਪੂਰਨਾ ਪਾ ਦਿੱਤਾ ਕਿ ਸੰਗਤ ਦੀ ਸੇਵਾ ਕੀਤੇ ਸਾਧ ਸੰਗਤ ਜੀ ਭਲਾ, ਜਲ ਧੋਵੋ ਇਹ ਸੀਸ ਕਰ ਪੱਗ ਪਖਲਾਵੋ, ਮਹਾਰਾਜ ਤੁਹਾਡੇ ਚਰਨ ਧੋਵਾਂ, ਸੰਗਤਾਂ ਦੇ ਚਰਨਾਂ ਦੀ ਸੇਵਾ ਕਰਾਂ, ਪਾਣੀ ਦੀ ਸੇਵਾ ਕਰਾਂ, ਪੱਖਾ ਕਰਾਂ ਸੰਗਤਾਂ ਨੂੰ, ਐਸੀ ਕਿਰਪਾ ਕਰ ਦਿਓ।
ਡਰ ਜਾਓ ਲੱਖ ਬੇਰੀਆਂ ਦਰਸ ਪੇਖ ਜੀਵਾ,
ਲੱਖਾਂ ਵਾਰ ਮਹਾਰਾਜ ਜੀ ਮੈਂ ਬਲਹਾਰ ਨੇ ਜਾਵਾਂ ਤੁਹਾਡੇ ਚਰਨਾਂ ਤੋਂ ਦਰਸ਼ਨ ਦੇਖ ਦੇਖ ਕੇ ਜੀਵਾਂ, ਐਸੀ ਮੇਰੇ ਤੇ ਕਿਰਪਾ ਕਰ ਦਿਓ ਜੀ।
ਪਰਮ ਮਨੋਰਥ ਮਨ ਮਾਹੇ ਆਪਣੇ ਪ੍ਰਭ ਤੇ ਪਾਵੋ,
ਮਨ ਮੇਰਾ ਜਿੰਨੇ ਵੀ ਮਨੋਰਥ ਕਰਦਾ ਨਾ, ਸਾਰੇ ਮਨੋਰਥਾਂ ਦੀ ਪੂਰਤੀ ਮੈਂ ਆਪਣੇ ਪ੍ਰਭੂ ਤੋਂ ਲੈਣਾ, ਸਾਰੇ ਮੇਰੇ ਮਨ ਦੇ ਮਨੋਰਥ ਮੇਰਾ ਪ੍ਰਮਾਤਮਾ ਪੂਰੇ ਕਰਦਾ ਹੈ।
ਦਿਓ ਸੋਹਣੀ ਸਾਧਕ ਬੀਜਣ ਟੋਲਾਵੋ,
ਸੋਹਣੀ ਕਹਿੰਦੇ ਸਾਧ ਸੰਗਤ ਜੀ ਝਾੜੂ ਨੂੰ, ਮਹਾਰਾਜ ਕਿਰਪਾ ਕਰੋ ਮੈਂ ਤੁਹਾਡੇ ਦਰ ਤੇ ਝਾੜੂ ਫੇਰਿਆ ਕਰਾਂ।
ਦਿਓ ਸੋਹਣੀ ਸਾਧਕ, ਜਿੱਥੇ ਸਾਧ ਸੰਗਤ ਬਹਿੰਦੀ ਹੈ ਉਥੋਂ ਦੇ ਮੈਂ ਆਪਾਂ ਦੜੀਆਂ ਝਾੜਾਂ, ਗੁਰੂ ਦਰ ਤੇ ਮੈਂ ਝਾੜੂ ਫੇਰਾਂ।
ਬੀਜਣ ਟੋਲਾਵੋ, ਬੀਜਣ ਕਹਿੰਦੇ ਪੱਖੇ ਨੂੰ, ਮਹਾਰਾਜ ਪੱਖੇ ਦੀ ਸੇਵਾ ਕਰਾਂ, ਝਾੜੂ ਦੀ ਸੇਵਾ ਕਰਾਂ, ਪਾਣੀ ਨਾਲ ਸੇਵਾ ਕਰਾਂ, ਮੁੱਠੀ ਜਾਪੀ ਦੀ ਸੇਵਾ ਕਰਾਂ, ਚਰਨ ਧੋਣ ਦੀ ਸੇਵਾ ਕਰਾਂ, ਐਸੀ ਮੇਰੇ ਤੇ ਕਿਰਪਾ ਕਰ ਦਿਓ ਜੀ।
ਰਹਾਉ
ਬਸਰਾਮ ਦੇ ਕੇ ਕਿਰਪਾ ਕਰਦੇ ਹਨ ਮਹਾਰਾਜ।
ਅੰਮ੍ਰਿਤ ਵਰਨ ਸੰਤ ਬੋਲ ਤੇ ਸੁਣ ਮਨਾ ਹੈ ਪੀ ਲਾਵੋ,
ਮਹਾਰਾਜ ਆਪ ਜੀ ਦੇ ਜਿਹੜੇ ਬਚਨ ਹੈ ਤੁਹਾਡੇ ਅੰਦਰੋਂ ਬਖਸ਼ੇ ਸੰਤਾਂ ਦੇ ਜਿਹੜੇ ਬਚਨ ਨੇ ਅੰਮ੍ਰਿਤ ਵਰਗੇ ਹੁੰਦੇ, ਕਿਉਂਕਿ ਉਹ ਬਾਣੀ ਬੋਲਦੇ ਆ, ਕਥਾ ਕੀਰਤਨ ਬੋਲਣਗੇ ਉਹ ਮਹਾਰਾਜ, ਜਿਹੜਾ ਨਾਮ ਦਾ ਆਪ ਜੀ ਦੀ ਪਵਿੱਤਰ ਬਾਣੀ ਦੇ ਬਚਨਾਂ ਦਾ ਅੰਮ੍ਰਿਤ ਸੰਤ ਬੋਲਦੇ, ਕਿਰਪਾ ਕਰੋ ਮੈਂ ਉਹਨੂੰ ਪੀ ਕੇ ਆਪਣੇ ਮਨ ਦੀ ਤ੍ਰਿਪਤੀ ਕਰਾਂ। ਸੁਣ ਮਨ ਹੈ ਪੀ ਲਾਵੋ, ਆਪਣੇ ਮਨ ਨੂੰ ਮਹਾਰਾਜ ਤੁਹਾਡੇ ਅੰਮ੍ਰਿਤ ਵਰਗੇ ਬਚਨ ਸੁਣਦਾ ਹੀ ਮੈਂ ਰਸ ਪਿਆਵਾਂ, ਐਸੀ ਕਿਰਪਾ ਕਰੋ ਜੀ।
ਵਾਹ ਰਸ ਮੈਂ ਸਾਧ ਤ੍ਰਿਪਤ ਹੋਏ
ਵਿਖੇ ਗਲਣ ਬੁਝਾਣ ਵਾ,
ਕਿਉਂਕਿ ਨਾਮ ਰਸ ਨਾਲ ਸਾਧ ਸੰਗਤ ਦੀ ਮਨ ਨੂੰ ਸ਼ਾਂਤੀ ਆਉਂਦੀ ਹੈ ਤੇ ਤ੍ਰਿਪਤੀ ਹੋ ਜਾਂਦੀ, ਮਨ ਰੱਜ ਜਾਵੇਗਾ, ਤ੍ਰਿਸ਼ਨਾ ਬੁਝ ਜਾਂਦੀ ਹੈ। ਉਹ ਰਸ ਮੈਂ ਸ਼ਾਂਤ ਤ੍ਰਿਪਤ ਹੋਏ, ਉਸ ਨਾਮ ਰਸ ਵਿਚ ਸ਼ਾਂਤੀ ਹੈ, ਮਨ ਦੀ ਤ੍ਰਿਪਤੀ ਹੈ। ਵਿਖੇ ਜਲਨ ਬੁਝਾਵੋ, ਵਿਸ਼ਿਆਂ ਦੀ ਜਲਨ ਕਹਿੰਦੇ ਬੁਝ ਜਾਂਦੀ, ਫਿਰ ਨਾਮ ਦੇ ਜਲ ਦੇ ਛਿੱਟੇ ਮਾਰੇ ਹਾਂ ਜੀ।
ਜਬ ਭਗਤ ਕਰੇ ਸੰਤ ਮੰਡਲੀ,
ਜਦੋਂ ਸੰਤਾਂ ਦੀ ਮੰਡਲੀ ਬੈਠ ਕੇ ਕਿਤੇ ਭਰਤੀ ਕਰੇ, ਜਬ ਭਗਤ ਕਰੇ ਸੰਤ ਮੰਡਲੀ, ਕਿਤੇ ਗੁਰਮੁਖਾਂ ਦੀ ਕੋਈ ਗੁਰਮੁਖਾਂ ਦਾ ਜਥਾ ਬੈਠ ਕੇ ਜਿੱਥੇ ਭਗਤੀ ਕਰਦਾ ਹੋਵੇ, ਪਰਮਾਤਮਾ ਨੂੰ ਚੇਤੇ ਕਰਦਾ ਹੋਵੇ, ਤਿੰਨ ਮਿਲ ਹਰ ਗਾਵਾ, ਮੇਰੇ ਤੇ ਕਿਰਪਾ ਕਰੋ, ਉਹਨਾਂ ਨਾਲ ਮਿਲ ਕੇ ਮੈਂ ਵੀ ਮਹਾਰਾਜ ਤੁਹਾਡੇ ਗੁਣ ਗਾਵਾਂ। ਜਿੱਥੇ ਕਿਤੇ ਸੰਤ ਬੈਠ ਕੇ ਭਗਤੀ ਕਰਨ, ਕਥਾ ਕੀਰਤਨ ਕਰਨ, ਨਾਮ ਜਪਣ, ਕਿਰਪਾ ਕਰੋ ਉਹਨਾਂ ਨਾਲ ਬੈਠ ਕੇ ਮੈਂ ਵੀ ਤੁਹਾਡੀ ਵਡਿਆਈ ਆਖਿਆ ਸੁਣਿਆ ਕਰਾਂ।
ਨਮਸਕਾਰ ਭਗਤ ਜਨ ਸੂਰ ਮੁਖ ਲਾਵੋ,
ਮਹਾਰਾਜ ਤੁਹਾਡੇ ਭਗਤਾਂ ਨੂੰ ਮੈਂ ਨਮਸਕਾਰ ਕਰਾਂ, ਉਹਨਾਂ ਦੇ ਚਰਨਾਂ ਦੀ ਧੂੜ ਮੱਥੇ ਤੇ ਲਾਵਾਂ, ਐਸੀ ਮੇਰੇ ਤੇ ਕਿਰਪਾ ਕਰੋ।
ਊਠ ਬੈਠ ਜਪੋ ਨਾਮ, ਇਹੋ ਕਰਮ ਕਮਾਵੋ,
ਮਹਾਰਾਜ ਮੈਂ ਇਹ ਕਰਮ ਕਮਾਉਣੇ ਚਾਹੁੰਦਾ ਵੀ ਉੱਠਦੇ ਨੂੰ ਬੈਠਦੇ ਨੂੰ ਮੈਨੂੰ ਨਾਮ ਹੀ ਚੇਤੇ ਆਵੇ। ਊਠਤ ਬੈਠਤ ਸੋਵਤ ਧਿਆਈ ਹੈ, ਮਾਰਗ ਚਲਤ ਹਰੇ ਹਰ ਗਾਈ ਹੈ। ਊਠਤ ਬੈਠਤ ਸੋਵਤ ਨਾਮ, ਕਹੋ ਨਾਨਕ ਜਨ ਕੇ ਸਦਕਾ, ਮਹਾਰਾਜ ਉੱਠਦਿਆਂ ਵੀ ਤੁਸੀਂ ਚੇਤੇ ਆਓ, ਬਹਿੰਦਿਆਂ ਵੀ ਤੁਸੀਂ ਚੇਤੇ ਆਓ, ਸੌਣ ਲੱਗਿਆਂ ਤੁਸੀਂ ਚੇਤੇ ਆਓ, ਜਾਗਣ ਲੱਗਿਆਂ ਤੁਸੀਂ ਚੇਤੇ ਆਓ। ਮੇਰੀ ਇਹ ਅਰਦਾਸ ਬੇਨਤੀ ਹੈ, ਮੈਂ ਚਾਹੁੰਦਾ ਮੈਂ ਇਹ ਕਰਮ ਕਮਾਵਾਂ ਭਾਈ ਹਰ ਵੇਲੇ ਤੁਸੀਂ ਮੈਨੂੰ ਯਾਦ ਹੀ ਆਉਂਦੇ ਰਹੋ ਜੀ।
ਨਾਨਕ ਕੀ ਪ੍ਰਭ ਬੇਨਤੀ ਹਰ ਸਰਨ ਸਮਾਵੋ,
ਮੇਰੀ ਬੇਨਤੀ ਮਹਾਰਾਜ ਸੱਚੇ ਪਾਤਸ਼ਾਹ ਮੈਂ ਹਰੀ ਦੀ ਸ਼ਰਨ ਵਿਚ ਸਮਾ ਜਾਵਾਂ, ਮੇਰੀ ਸਮਾਈ ਮਹਾਰਾਜ ਪਰਮਾਤਮਾ ਦੇ ਚਰਨਾਂ ਵਿਚ ਹੋਵੇ, ਉਹਦੀ ਸ਼ਰਨ ਵਿਚ ਹੋਵੇ, ਐਸੀ ਰਹਿਮਤ ਕਰੋ ਜੀ।
ਮਿਲਾਵਲ ਮਹੱਲਾ ਪੰਜਵਾਂ, ਇਹੋ ਸਾਗਰ ਸੋਈ ਤਰ੍ਹਾਂ ਜੋ ਹਰ ਗੁਣ ਗਾਏ,
ਸੰਸਾਰ ਸਮੁੰਦਰ ਨੂੰ ਕਹਿੰਦੇ ਗੁਰਮੁਖ ਉਹ ਦੱਸ ਸਕਦਾ ਜਿਹੜਾ ਗੁਣ ਗਾਉਂਦਾ ਪਰਮਾਤਮਾ ਦੇ, ਕਿਉਂਕਿ ਪਰਮਾਤਮਾ ਨੇ ਨਾਮ ਦਾ ਜਹਾਜ਼ ਬਣਾ ਦਿੱਤਾ, ਨਾਮ ਜਪਣਾ ਪਰਮਾਤਮਾ ਦੇ ਗੁਣ ਹੀ ਗਾਉਣੇ ਆ। ਜਿਹੜਾ ਵੀ ਪਰਮਾਤਮਾ ਦੇ ਗੁਣ ਗਾਵੇਗਾ, ਇਹ ਸਾਗਰ ਸੋਈ ਤਰ੍ਹਾਂ, ਕਹਿੰਦੇ ਇਸ ਸਾਗਰ ਨੂੰ ਸੰਸਾਰ ਸਮੁੰਦਰ ਨੂੰ ਉਹ ਹੀ ਤਰੇਗਾ ਜੋ ਹਰ ਗੁਣ ਗਾਏ, ਜਿਹੜਾ ਹਰੀ ਦੇ ਗੁਣ ਗਾਵੇਗਾ ਜੀ।
ਸਾਧ ਸੰਗਤ ਕਾ ਸੰਗ ਵਸ ਵਡ ਭਾਗੀ ਪਾਏ,
ਸਾਧ ਸੰਗਤ ਦੇ ਨਾਲ ਸਾਧ ਸੰਗਤ ਜੀ ਦਾ ਵਾਸਾ ਹੋਵੇ, ਬਹਿੰਦਾ ਹੋਵੇ ਸੰਗਤ ਵਿਚ ਜਾਣ ਕੇ, ਪਰ ਇਹ ਦਾਤ ਕਹਿੰਦੇ ਵੱਡੇ ਭਾਗਾਂ ਵਾਲਿਆਂ ਨੂੰ ਮਿਲਦੀ ਹੈ। ਸੰਗਤ ਵਿਚ ਬੈਠਣਾ, ਉਹਦੇ ਗੁਣ ਗਾਉਣੇ, ਫਿਰ ਸੰਸਾਰ ਸਮੁੰਦਰ ਤੋਂ ਤਰ ਜਾਣਾ, ਵੱਡੇ ਭਾਗਾਂ ਵਾਲਿਆਂ ਨੂੰ ਇਸ ਦੀ ਪ੍ਰਾਪਤੀ ਹੈ।
ਸੁਣ ਸੁਣ ਜੀਵ ਦਾਸ ਤੁਹਾਨੂੰ ਬਾਣੀ ਜਾਣ ਆਖੀ,
ਮਹਾਰਾਜ ਸੱਚੇ ਪਾਤਸ਼ਾਹ ਜੀ ਜਿਹੜੀ ਤੁਸੀਂ ਬਾਣੀ ਉਚਾਰੀ ਹੈ, ਮੈਂ ਤੁਹਾਨੂੰ ਸੁਣ ਸੁਣ ਕੇ ਜੀਉਣਾ, ਇਹ ਬਾਣੀ ਮੇਰੇ ਮਨ ਨੂੰ ਠੰਡ ਪਾਉਂਦੀ ਹੈ। ਤੁਹਾਡੀ ਬਾਣੀ ਅੰਮ੍ਰਿਤ ਰੂਪ ਹੈ, ਤੁਹਾਡੀ ਬਾਣੀ ਬਖਸ਼ਿਸ਼ ਰੂਪ ਹੈ, ਤੁਹਾਡੀ ਬਾਣੀ ਨਿਰੰਕਾਰ ਦਾ ਸਰੂਪ ਹੈ। ਤੁਹਾਡੀ ਬਾਣੀ ਸੁਣ ਸੁਣ ਕੇ ਮਹਾਰਾਜ ਮੇਰੇ ਮਨ ਨੂੰ ਠੰਡ ਪੈਂਦੀ, ਮੇਰਾ ਤਾਂ ਜੀਵਨ ਤੁਹਾਡੀ ਬਾਣੀ ਸੁਣਨ ਕਰਕੇ ਹੈ ਜੀ।
ਪ੍ਰਗਟ ਭਾਈ ਸਭ ਲੋ ਮੈਂ ਸੇਵਕ ਕੀ ਰਾਖੀ,
ਮਹਾਰਾਜ ਤੁਹਾਡੀ ਇਹ ਬਾਣੀ ਸਾਰੇ ਲੋਕਾਂ ਚ ਪ੍ਰਗਟ ਹੈ, ਤੁਹਾਡੀ ਬਾਣੀ ਨੂੰ ਦੇਵਤੇ ਵੀ ਸੁਣਨਾ ਲੋਚਦੇ ਆ। ਜਿੱਥੇ ਸਾਧ ਸੰਗਤ ਜੀ ਗੁਰਬਾਣੀ ਦੀ ਕਥਾ ਕੀਰਤਨ ਪਾਠ ਨਿਤਨੇਮ ਚੱਲਦਾ ਹੋਵੇ, ਸਰਦਾ ਭਾਵਨਾ ਵਾਲੇ ਸਾਧ ਸੰਗਤ ਜੀ ਜਿੱਥੇ ਆਣ ਕੇ ਪ੍ਰਤੱਖ ਰੂਪ ਚ ਗੁਰੂ ਕੇ ਸਿੱਖ ਬਹਿੰਦੇ ਆ, ਉੱਥੇ ਬਹੁਤ ਗੁਪਤ ਰੂਹਾਂ ਵੀ ਸਾਧ ਸੰਗਤ ਜੀ ਮਹਾਰਾਜ ਦੇ ਦਰਸ਼ਨ ਕਰਨ ਵੀ ਆਉਂਦੀਆਂ ਤੇ ਬਾਣੀ ਸੁਣਨ ਵੀ ਆਉਂਦੀਆਂ, ਜਿਹੜੀਆਂ ਆਪਾਂ ਨੂੰ ਦਿਸਦੀਆਂ ਨਹੀਂ, ਪਰ ਆਉਂਦੇ ਆ ਸਾਧ ਸੰਗਤ ਜੀ ਦੇਵੀ ਦੇਵਤੇ ਵੀ। ਜਿਵੇਂ ਅਨੰਦਪੁਰ ਸਾਹਿਬ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਨਾਰਦ ਆਇਆ ਸੀ ਜੋਗੀ ਦਾ ਰੂਪ ਬਣਾ ਕੇ, ਇਸੇ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਦਰਸ਼ਨ ਕਰਨ ਵੀ ਸਾਧ ਸੰਗਤ ਜੀ ਬਹੁਤ ਆਉਂਦੇ ਨੇ, ਗੁਪਤ ਸਰੀਰ ਜਿਹੜੇ ਆਪਾਂ ਨੂੰ ਨਹੀਂ ਦਿਸਦੇ, ਪਰ ਇਸ ਬਾਣੀ ਨੂੰ ਤਾਂ ਸਾਧ ਸੰਗਤ ਬਾਣੀ ਵੱਜੀ ਚਹੁ ਜੁਗੀ, ਮਹਾਰਾਜ ਨੇ ਆਖਿਆ ਇਹ ਬਾਣੀ ਤਾਂ ਚਾਰਾਂ ਯੁੱਗਾਂ ਚ ਨਿਰਮੋਲਕ ਆ, ਵਡਭਾਗੀ ਆ, ਇਸ ਬਾਣੀ ਨੂੰ ਤਾਂ ਗੁਪਤ ਪ੍ਰਗਟ ਸਾਰੇ ਹੀ ਰੋਚਦੇ ਆ। ਜਿੱਥੇ ਵੀ ਗੁਰਬਾਣੀ ਦਾ ਸਾਧ ਸੰਗਤ ਜੀ ਪ੍ਰਕਾਸ਼ ਹੋਵੇਗਾ, ਇਸੇ ਕਰਕੇ ਮਹਾਰਾਜ ਦਾ ਦਰਬਾਰ ਵੱਧ ਤੋਂ ਵੱਧ ਸਜਾਈ ਦਾ ਯਤਨ ਕਰੀਦਾ ਕਿ ਜਿੱਥੇ ਮਹਾਰਾਜ ਦਾ ਪ੍ਰਕਾਸ਼ ਹੋਵੇ, ਦਰਬਾਰ ਚੰਗੀ ਤਰ੍ਹਾਂ ਸਜੇ, ਕਿਉਂਕਿ ਬਹੁਤ ਸਾਰੇ ਸਾਧ ਸੰਗਤ ਜੀ ਐਸੇ ਵੀ ਗੁਰਮੁਖ ਉੱਥੇ ਆਉਣੇ ਹੁੰਦੇ ਆ ਜਿਨ੍ਹਾਂ ਨੇ ਬੈਠ ਕੇ ਨਾਮ ਜਪਣਾ ਦਰਸ਼ਨ ਕਰਨੇ ਆ, ਇਸ ਲਈ ਦਰਬਾਰ ਸਜਾਉਂਦੇ। ਪ੍ਰਗਟ ਭਈ ਸਭ ਲੋ ਮੈਂ, ਇਸ ਕਰਕੇ ਕਹਿੰਦੇ ਤੁਹਾਡੀ ਬਾਣੀ ਦਾ ਮਹਾਰਾਜ ਸਾਰੇ ਲੋਕਾਂ ਚ ਪ੍ਰਗਟ ਹੋ ਗਈ, ਤਿੰਨਾਂ ਲੋਕਾਂ ਚ ਪ੍ਰਗਟ ਹੋ ਗਈ ਹੈ। ਪ੍ਰਗਟ ਭਈ ਸਭ ਲੋ ਮੈਂ ਸੇਵਕ ਦੀ ਰਾਖੀ, ਜਿਹੜੀ ਤੁਸੀਂ ਸੇਵਕ ਦੀ ਰੱਖਿਆ ਕੀਤੀ ਮਹਾਰਾਜ, ਇਹ ਵੀ ਤੁਹਾਡੀ ਕਿਰਪਾ ਪ੍ਰਗਟ ਹੋ ਗਈ ਸਾਰੇ ਪਾਸੇ, ਤੁਹਾਡਾ ਹੁਣ ਪ੍ਰਗਟ ਹੈ ਭਾਈ ਤੁਸੀਂ ਆਪਣੇ ਸੇਵਕਾਂ ਦੀ ਰੱਖਿਆ ਕਰਦੇ ਹੋ,
ਰਹਾਓ
ਵਿਸਰਾਮ ਦੇ ਕੇ ਕਿਰਪਾ ਕਰਦੇ ਹਨ ਸਤਿਗੁਰੂ ਜੀ।
ਅਗਨ ਸਾਗਰ ਤੇ ਕਾਢਿਆ ਪ੍ਰਭ ਜਲਨ ਬੁਝਾਈ,
ਇਹ ਸੰਸਾਰ ਸਮੁੰਦਰ ਆ ਸਾਧ ਸੰਗਤ ਜੀ, ਪਰ ਪਾਣੀ ਦਾ ਸਮੁੰਦਰ ਨਹੀਂ, ਕਹਿੰਦੇ ਸੰਸਾਰ ਸਮੁੰਦਰ ਤੇ ਜ਼ਰੂਰ ਪਰ ਅੱਗ ਦਾ ਸਮੁੰਦਰ ਹੈ। ਪਾਣੀ ਦੇ ਸਮੁੰਦਰ ਨੂੰ ਤਰਨਾ ਤਾਂ ਕੁਝ ਸਖੈਣ ਹੋਵੇਗਾ, ਅੱਗ ਦੇ ਸਮੁੰਦਰ ਨੂੰ ਤਰਿਆ ਹੀ ਨਹੀਂ ਜਾ ਸਕਦਾ।
ਸਗਨ ਸਾਗਰ ਤੇ ਕੱਢਿਆ, ਮਹਾਰਾਜ ਤੁਸਾਂ ਤੇ ਅੱਗ ਦੇ ਸਮੁੰਦਰ ਤੋਂ ਹੀ ਮੈਨੂੰ ਕੱਢ ਲਿਆ, ਪ੍ਰਭ ਜਲਨ ਬੁਝਾਈ, ਜਿਹੜੀ ਮੇਰੇ ਅੰਦਰ ਜਲਨ ਸੀ ਤ੍ਰਿਸ਼ਨਾ ਦੀ, ਈਰਖਾ ਦੀ, ਵਿਕਾਰਾਂ ਦੀ, ਉਹ ਸਾਰਾ ਸਾੜ ਮਹਾਰਾਜ ਨੇ ਮੇਟ ਹੀ ਦਿੱਤਾ, ਉਹ ਸਾਰੀ ਜਿਹੜੀ ਸੜਨ ਸੀ ਜਲਨ ਸੀ ਬੁਝਾ ਦਿੱਤੀ, ਤੇ ਸੰਸਾਰ ਸਮੁੰਦਰ ਜਿਹੜਾ ਅੱਗ ਦਾ ਸੀ, ਹੰਸ ਹੇਠ ਲੋਭ ਕੋਪ ਚਾਰੇ ਨਦੀਆਂ ਅੱਗ, ਪਵਹ ਦੱਜ ਹੈ ਨਾਨਕਾ ਤਰੀਆ ਕਰਮੀ ਲੱਗ। ਹਜ਼ੂਰ ਨੇ ਆਖਿਆ ਇਹ ਗੁਰਮੁਖੋ ਸੰਸਾਰ ਅੱਗ ਦੀਆਂ ਨਦੀਆਂ ਹੀ ਹੈ, ਅੱਗ ਦੀ ਨਦੀ ਵਿੱਚੋਂ ਅੱਗ ਦੇ ਸਮੁੰਦਰ ਚੋਂ ਹੱਥ ਦੇ ਕੇ ਕਹਿੰਦੇ ਮਹਾਰਾਜ ਤੁਸੀਂ ਕੱਢ ਲਿਆ, ਸਾਨੂੰ ਰੱਖ ਲਿਆ ਹੈ।
ਅੰਮ੍ਰਿਤ ਨਾਮ ਜਲ ਸੰਤਿਆ ਗੁਰ ਭਈ ਸਹਾਈ।
ਗੁਰੂ ਸਾਹਿਬ ਜੀ ਨੇ ਸਾਡੀ ਐਸੀ ਸਹਾਇਤਾ ਕੀਤੀ, ਕਹਿੰਦੇ ਮਹਾਰਾਜ ਦਾ ਨਾਮ ਰੂਪੀ ਅੰਮ੍ਰਿਤ ਜਲ ਜਿਹੜਾ ਸੀ ਸੰਜਾ ਸੀ ਆਪਣੇ ਅੰਦਰ ਇਕੱਠਾ ਕਰ ਲਿਆ, ਇਹ ਸੰਗਤ ਵਿੱਚ ਜਿਹੜਾ ਬੈਠਣਾ, ਨਿਤਨੇਮ ਕਰਨਾ, ਕਥਾ ਕੀਰਤਨ ਚ ਹਾਜ਼ਰੀ ਭਰਨੀ, ਇਹ ਸਤਸੰਗ ਜੀ ਸਮਝ ਲੋ ਕਿ ਬੂੰਦ ਬੂੰਦ ਕਰਕੇ ਬੰਦਾ ਆਪਣੇ ਅੰਦਰ ਅੰਮ੍ਰਿਤ ਇਕੱਠਾ ਕਰ ਲੈਂਦਾ ਮਹਾਰਾਜ ਜੀ ਦੇ ਨਾਮ ਦਾ।
ਜਨਮ ਮਰਨ ਦੁੱਖ ਕੱਟਿਆ ਦੁੱਖ ਕਾ ਆਸਾਨ ਪਾਇਆ।
ਇਸ ਕਰਕੇ ਕਹਿੰਦੇ ਜਨਮ ਮਰਨ ਦਾ ਦੁੱਖ ਹੀ ਸਾਰਾ ਕੱਟਿਆ ਗਿਆ, ਤੇ ਸੁੱਖ ਦਾ ਥਾਂ ਜਿਹੜਾ ਗਿਆਨ ਸੀ ਉਹ ਪ੍ਰਾਪਤ ਹੋ ਗਿਆ, ਸੁੱਖ ਦਾ ਥਾਂ ਸਤਸੰਗਤ ਸੀ ਉਹ ਪ੍ਰਾਪਤ ਹੋ ਗਈ, ਸੁੱਖ ਦਾ ਥਾਂ ਮਹਾਰਾਜ ਦੀ ਬਾਣੀ ਸੀ ਉਹ ਪੜ੍ਹਨ ਨੂੰ ਮਿਲ ਗਈ, ਸੁੱਖ ਦਾ ਥਾਂ ਸੱਚਖੰਡ ਸੀ ਉੱਥੇ ਜਾ ਪਹੁੰਚੇ, ਸੁੱਖ ਦਾ ਥਾਂ ਪਰਮਾਤਮਾ ਦਾ ਸਰੂਪ ਤੇ ਉਸ ਸਰੂਪ ਦੀ ਪ੍ਰਾਪਤੀ ਹੋ ਗਈ, ਜਨਮ ਮਰਨ ਦਾ ਦੁੱਖ ਕੱਟਿਆ ਗਿਆ ਜੀ।
ਕਾਟੀ ਸਿਰਕ ਪ੍ਰਭ ਮੋਹ ਕੀ ਆਪਣੇ ਪ੍ਰਭ ਭਾਇਆ।
ਸਿਰਕ ਕਹਿੰਦੇ ਸਤਸੰਗ ਜੀ ਫਾਹੀ ਨੂੰ, ਫਾਂਸੀ ਨੂੰ। ਕਾਟੀ ਸਿਰਕ ਭ੍ਰਮ ਮੋਹ ਕੀ, ਕਹਿੰਦੇ ਭਰਮ ਤੇ ਮੋਹ ਦੀ ਫਾਹੀ ਮੇਰੇ ਗਲ ਚ ਪਈ ਹੋਈ ਸੀ, ਮਹਾਰਾਜ ਨੇ ਕਿਰਪਾ ਕਰਕੇ ਕੱਟ ਦਿੱਤੀ ਹੈ। ਸਿਰਕ ਉਵੇਂ ਸਤਸੰਗ ਜੀ ਕਹਿੰਦੇ ਆ, ਨਾਇਲਨ ਦੀ ਰੱਸੀ ਨਾਲ ਕਿਸੇ ਨੂੰ ਫਾਹ ਦੇ ਕੇ ਮਾਰਨਾ ਹੋਵੇ ਉਹਨੂੰ ਵੀ ਸਿਰਕ ਕਹਿੰਦੇ, ਕਹਿੰਦੇ ਸਿਰਕ ਨਾ ਮਾਰ ਦਿੱਤਾ। ਕਾਟੀ ਸਿਲਕ ਨਾਇਲਨ ਦੀ ਰੱਸੀ ਇਸ ਕਰਕੇ ਵਰਤਦੇ ਸਤਸੰਗ ਜੀ, ਫਿਰ ਉਹਦੀ ਜਿਹੜੀ ਗੰਢ ਹੈ ਉਹ ਘੁੱਟੀ ਦੀ ਤਾਂ ਜਾਵੇਗੀ, ਢਿੱਲੀ ਨਹੀਂ ਹੋ ਸਕਦੀ ਜਦੋਂ ਬੰਦੇ ਨੂੰ ਫਾਹੀ ਲਾਉਣਾ ਹੋਵੇ। ਕਹਿੰਦੇ ਨੇ ਇਹ ਤਾਂ ਮੋਹ ਦੀ ਤੇ ਭਰਮ ਦੀ, ਸਿਲਕ ਦੀ ਫਾਹੀ ਮੇਰੇ ਗਲ ਚ ਪਈ ਸੀ ਜਿਹੜੀ ਕਿਸੇ ਤਰ੍ਹਾਂ ਨੀ ਸੀ ਢਿੱਲੀ ਹੋਣੀ, ਪਰ ਗੁਰੂ ਸਾਹਿਬ ਨੇ ਕੱਟ ਦਿੱਤੀ, ਕਿਰਪਾ ਕਰ ਦਿੱਤੀ। ਕਹਿੰਦੇ ਕਾਟੀ ਸਿਲਕ ਭਰਮ ਮੋਹ ਕੀ ਆਪਣੇ ਪ੍ਰਭ ਪਾਇਆ, ਤੇ ਹੁਣ ਮੈਂ ਆਪਣੇ ਪ੍ਰਮਾਤਮਾ ਨੂੰ ਭਾ ਗਿਆ ਹਾਂ, ਚੰਗਾ ਲੱਗਣ ਲੱਗ ਪਿਆ ਹਾਂ।
ਮਤ ਕੋਈ ਜਾਣੋ ਔਰ ਪ੍ਰਭ ਕੈ ਹਾਥ।
ਮਤ ਕੋਈ ਜਾਣੋ ਔਰ ਕਾਸ਼, ਕਹਿੰਦੇ ਮਤਾ ਕੋਈ ਸਮਝੋ ਕਿ ਕਿਸੇ ਹੋਰ ਦੇ ਹੱਥ ਵਿੱਚ ਵੀ ਕੋਈ ਤਾਕਤ ਹੈ, ਸਭ ਪ੍ਰਭ ਕੈ ਹਾਥ, ਸਭ ਕੁਝ ਪ੍ਰਮਾਤਮਾ ਦੇ ਹੱਥ ਚ ਹੀ ਹੈ, ਕਿਸੇ ਬੰਦੇ ਦੇ ਸਾਧ ਸੰਗਤ ਦੀ ਵੱਸ ਦੀ ਕੋਈ ਗੱਲ ਨਹੀਂ। ਹਾਂ, ਜਿਨ੍ਹਾਂ ਦੇ ਵੱਸ ਦੀ ਗੱਲ ਥੋੜ ਬਹੁਤ ਹੁੰਦੀ ਆ, ਜਿਨ੍ਹਾਂ ਦੀ ਅਰਦਾਸ ਬੇਨਤੀ ਮਹਾਰਾਜ ਮੰਨ ਲੈਂਦੇ ਸਾਧ ਸੰਗਤ ਜੀ, ਉਹ ਵੀ ਇਹੋ ਹੀ ਕਹਿਣਗੇ ਭਾਈ ਪ੍ਰਮਾਤਮਾ ਅੱਗੇ ਅਰਦਾਸ ਕਰ, ਉਹਦੇ ਵਾਸੀ ਆ ਸਾਰਾ ਕੁਝ, ਉਹਨਾਂ ਨੂੰ ਪਤਾ ਲੱਗ ਜਾਂਦਾ ਵੀ ਸਰਵ ਕਲਾ ਸਮਰੱਥ ਪਰਮੇਸ਼ਰ ਹੀ ਹੈ, ਸਾਰੇ ਜੀਵਾਂ ਦੀ ਨੱਥ ਉਹਨੇ ਆਪਣੇ ਹੱਥ ਚ ਫੜੀ ਹੈ, ਸਾਰੀ ਤਾਕਤ ਉਸ ਪ੍ਰਮਾਤਮਾ ਕੋਲ ਹੀ ਹੈ, ਕਿਸੇ ਦੇ ਵੱਸ ਦੀ ਕੋਈ ਗੱਲ ਨਹੀਂ ਹੈ।
ਸਰਬ ਸੁਖ ਨਾਨਕ ਪਾਏ ਸੰਗ ਸੰਤਨ ਸਾਥ।
ਸਾਰੇ ਸੁਖ ਕਹਿੰਦੇ ਨੇ ਸੰਤਾਂ ਦੀ ਸੰਗਤ ਕਰਨ ਕਰਕੇ ਸਾਨੂੰ ਪ੍ਰਾਪਤ ਹੋ ਗਏ, ਜਦੋਂ ਉਹਨਾਂ ਦੇ ਸੰਗੀ ਬਣੇ, ਉਹਨਾਂ ਦੀ ਸੰਗਤ ਕੀਤੀ, ਸਾਰੇ ਸੁਖ ਮਿਲ ਗਏ ਹਨ।
ਮਿਲਾਵਲ ਮਹੱਲਾ ਪੰਜਵਾਂ ਬੰਧਨ ਕਾਟੇ ਆਪ ਪ੍ਰਭ ਹੋਆ ਕਿਰਪਾਲ।
ਅਗਲੇ ਸ਼ਬਦ ਵਿੱਚ ਮਹਾਰਾਜ ਕਿਰਪਾ ਕਰਦੇ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ, ਬੰਧਨ ਕਾਟੇ ਆਪ ਪ੍ਰਭ ਹੋਆ ਕਿਰਪਾਲ। ਜਦੋਂ ਪ੍ਰਮਾਤਮਾ ਕਿਰਪਾਲ ਹੋਇਆ, ਭਗਤਾਂ ਮੁਕਤਾਂ ਦੇ ਸਾਰੇ ਬੰਧਨ ਹੀ ਕੱਟ ਦਿੱਤੇ, ਅੰਤਰੀਵ ਤੇ ਬਾਅਦ ਚ ਸਾਰੇ ਬੰਧਨ ਉਹਨੇ ਕੱਟ ਦਿੱਤੇ, ਬਾਹਰੋਂ ਪਏ ਹੋਏ ਬੰਧਨ ਵੀ ਮਹਾਰਾਜ ਸਾਹਿਬ ਸਿੰਘ ਜੀ ਕਿਰਪਾ ਕਰਕੇ ਕੱਟ ਦਿੰਦੇ ਆ। ਸਤਿਗੁਰ ਸੇਖ ਕੇ ਬੰਧਨ ਕੱਟਿਆ, ਗੁਰ ਕਾ ਸਿੱਖ ਵਿਕਾਸ ਦੇ ਹੱਥ ਹੈ, ਮਹਾਰਾਜ ਨੇ ਬਚਨ ਕੀਤੇ, ਕਹਿੰਦੇ ਸਤਿਗੁਰੂ ਨੂੰ ਭਾਵੇ ਤੇ ਸਿੱਖ ਦੇ ਬੰਧਨ ਉਸੇ ਵੇਲੇ ਕੱਟ ਦਿੰਦਾ, ਫਿਰ ਜਿਹੜੇ ਵਿਕਾਰਾਂ ਦੇ ਬੰਧਨ ਪਏ, ਗੁਰ ਕਾ ਸਿੱਖ ਵਿਕਾਸ ਦੇ ਹੱਥ ਹੈ, ਉਹ ਵੀ ਬੰਧਨ ਕੱਟ ਦੇਵੇਗਾ, ਜਿਹੜੇ ਮੋਹ ਮਾਇਆ ਦੇ ਮਮਤਾ ਦੇ ਬੰਧਨ ਪਏ ਨੇ ਉਹ ਵੀ ਕੱਟ ਦੇਵੇਗਾ, ਜਦੋਂ ਕਿਰਪਾਲੂ ਹੁੰਦਾ ਸਾਰੇ ਬੰਧਨ ਕੱਟ ਦਿੰਦਾ ਹੈ ਜੀ।
ਦੀਨ ਦਿਆਲ ਪ੍ਰਭ ਪਾਰ ਬ੍ਰਹਮ ਬਾਕੀ ਨਜ਼ਰ ਨਿਹਾਲ।
ਕਹਿੰਦੇ ਨੇ ਉਹ ਦੀਨਾਂ ਤੇ ਦਇਆ ਕਰਨ ਵਾਲਾ, ਪਾਰਾਵਾਰ ਤੋਂ ਪਰੇ ਸਰਵ ਵਿਆਪੀ ਜਿਹੜਾ ਪਰਮਾਤਮਾ, ਕਹਿੰਦੇ ਜਦੋਂ ਅਸੀਂ ਉਹਦੀ ਨਜ਼ਰ ਉਹਦੀ ਸ਼ਰਨ ਤੱਕੀ, ਉਹਨੇ ਨਜ਼ਰੀ ਨਜ਼ਰ ਨਿਹਾਲ ਸਾਧ ਸੰਗਤ ਜੀ ਕਰ ਦਿੱਤਾ। ਪਰਮਾਤਮਾ ਦੀ ਨਜ਼ਰ ਹੈ ਹੀ ਸਾਧ ਸੰਗਤ ਜੀ ਅੰਮ੍ਰਿਤ ਜਿਸ ਨਜ਼ਰ ਚ ਵੱਸਦਾ ਹੈ, ਉਹ ਜਿਸ ਉੱਤੇ ਮੇਹਰ ਦੀ ਨਜ਼ਰ ਪਾ ਦੇਣਗੇ ਨਿਹਾਲ ਹੀ ਕਰ ਦੇਣਗੇ, ਨਾਨਕ ਨਜ਼ਰੀ ਨਜ਼ਰ ਨਿਹਾਲ।
ਗੁਰ ਪੂਰਾ ਕਿਰਪਾ ਕਰੀ ਕੱਟਿਆ ਦੁੱਖ ਰੋਗ।
ਕਹਿੰਦੇ ਪੂਰੇ ਗੁਰੂ ਨੇ ਕਿਰਪਾ ਕੀਤੀ ਤੇ ਦੁੱਖ ਸਾਧ ਸੰਗਤ ਜੀ ਜਨਮ ਮਰਨ ਦਾ ਤੇ ਰੋਗ ਹੋਮੇ ਦਾ, ਇਹ ਦੋਵੇਂ ਕੱਟ ਦਿੱਤੇ। ਜਨਮ ਮਰਨ ਦਾ ਜਿਹੜਾ ਦੁੱਖ ਸੀ, ਰੋਗ ਸੀ ਹੰਕਾਰ ਦਾ ਚੰਬੜਿਆ ਹੋਇਆ, ਹੋਮੇ ਦੀਰਘ ਰੋਗ ਹੈ, ਇਹ ਹੋਮੇ ਦਾ ਰੋਗ ਵੀ ਕੱਟ ਦਿੱਤਾ, ਜਨਮ ਮਰਨ ਦਾ ਦੁੱਖ ਵੀ ਕੱਟ ਦਿੱਤਾ ਪ੍ਰਮਾਤਮਾ ਨੇ।
ਮਨ ਤਨ ਸੀਤਲ ਸੁਖੀ ਵਹਿਆ ਪ੍ਰਭ ਧਿਆਵਨ ਜੋਗ।
ਸਾਡਾ ਮਨ ਵੀ ਸੁਖੀ ਹੋ ਗਿਆ, ਤਨ ਵੀ ਸੀਤਲ ਹੋ ਗਿਆ, ਮਨ ਸੁਖੀ ਹੋ ਗਿਆ, ਮਨ ਦੀਆਂ ਵਾਸ਼ਨਾ ਮੁੱਕ ਗਈਆਂ। ਤਨ ਸੁਖੀ ਹੋ ਗਿਆ, ਤਨ ਤੇ ਸਤਸੰਗ ਜੀ ਵਿਕਾਰਾਂ ਦੀ ਅੱਗ ਬੁਝ ਗਈ। ਪ੍ਰਭ ਧਿਆਵਣ ਯੋਗ, ਪਰ ਹੋਇਆ ਕਦੋਂ? ਜਦੋਂ ਧਿਆਉਣ ਯੋਗ ਪ੍ਰਮਾਤਮਾ ਨੂੰ ਧਿਆਇਆ, ਜਦੋਂ ਪ੍ਰਮਾਤਮਾ ਵੱਲ ਧਿਆਨ ਲਾ ਲਿਆ, ਜਦੋਂ ਪ੍ਰਮਾਤਮਾ ਧਿਆਨ ਜਾ ਗਿਆ, ਫਿਰ ਤਨ ਤੇ ਮਨ ਦੋਵੇਂ ਸੁਖੀ ਹੋ ਗਏ, ਸ਼ੀਤਲ ਹੋ ਗਏ ਹਨ।
ਰਹਾਉ
ਵਿਸਰਾਮ ਦੇ ਕੇ ਕਿਰਪਾ ਕਰਦੇ ਹਨ ਸਤਿਗੁਰੂ ਜੀ।
ਔਖਦ ਹਰ ਕਾ ਨਾਮ ਹੈ, ਜਿਸ ਰੋਗ ਨਾ ਕਰਦਾ।
ਸਭ ਤੋਂ ਵੱਡੀ ਰੋਗਾਂ ਦੀ ਸਤਸੰਗ ਜੀ ਔਸ਼ਧੀ ਜਿਹੜੀ ਦਵਾਈ, ਉਹ ਪ੍ਰਮਾਤਮਾ ਦਾ ਨਾਮ ਹੈ। ਸਰਬ ਰੋਗ ਕਾ ਔਖਦ ਨਾਮ, ਕਲਿਆਣ ਰੂਪ ਮੰਗਲ ਗੁਣ ਕਾਮ। ਕਹਿੰਦੇ ਸਾਰੇ ਰੋਗਾਂ ਦੀ ਦਵਾਈ ਪ੍ਰਮਾਤਮਾ ਦਾ ਨਾਮ ਹੀ ਹੈ। ਔਖਦ ਹਰ ਕਾ ਨਾਮ ਹੈ, ਔਖਦ ਕਹਿੰਦੇ ਔਸ਼ਧੀ ਨੂੰ, ਔਸ਼ਧੀ ਹੁੰਦੀ ਦਵਾਈ। ਸਾਰੇ ਸਤਸੰਗ ਜੀ ਰੋਗਾਂ ਦੀ ਦਵਾਈ ਪ੍ਰਮਾਤਮਾ ਦਾ ਨਾਮ ਹੈ। ਜਿਸ ਰੋਗ ਨਾ ਵਿਆਪੈ, ਜਿਸ ਨਾਮ ਜਪਣ ਕਰਕੇ ਸਤਸੰਗ ਜੀ ਰੋਗ ਨਹੀਂ ਵਿਆਪਦੇ। ਅੰਤਰੀਵ ਤੇ ਬਾਹਰੀ ਰੋਗ ਵੀ ਨਾਮ ਜਪਣ ਕਰਕੇ ਕੱਟੇ ਜਾਂਦੇ ਆ। ਜਿਹੜੇ ਭਾਵਨਾ ਵਾਲੇ ਸਤਸੰਗ ਜੀ ਨਾਮ ਜਪ ਕੇ ਤੰਦਰੁਸਤੀ ਦੀ ਅਰਦਾਸ ਕਰਨਗੇ, ਮਹਾਰਾਜ ਉਹਨਾਂ ਨੂੰ ਤੰਦਰੁਸਤੀ ਬਖਸ਼ ਦਿੰਦੇ। ਜਿਹੜੇ ਨਾਮ ਜਪ ਕੇ ਬ੍ਰਹਮ ਗਿਆਨ ਦੀ ਅਰਦਾਸ ਕਰਨਗੇ, ਮਹਾਰਾਜ ਉਹਨਾਂ ਨੂੰ ਬ੍ਰਹਮ ਗਿਆਨ ਬਖਸ਼ ਦੇਣਗੇ। ਕੋਈ ਨਾਮ ਜਪ ਕੇ ਪੁੱਤਰ ਵਾਸਤੇ ਅਰਦਾਸ ਕਰੇ, ਪੁੱਤਰ ਪ੍ਰਾਪਤੀ ਹੋਵੇਗੀ। ਕੋਈ ਨਾਮ ਜਪ ਕੇ ਸਤਸੰਗ ਜੀ ਆਤਮਕ ਸੁੱਖ, ਮਨ ਦੀ ਸ਼ਾਂਤੀ ਦੀ ਅਰਦਾਸ ਕਰੇ, ਆਤਮਕ ਸੁੱਖ ਮਿਲ ਜਾਵੇਗਾ। ਸਭ ਵਡਿਆਈਆਂ ਹਰ ਨਾਮ ਵਿੱਚ, ਸਾਰੀਆਂ ਵਡਿਆਈਆਂ ਪ੍ਰਮਾਤਮਾ ਦੇ ਨਾਮ ਵਿੱਚ ਹੀ ਹੈ। ਤਾਂ ਕਹਿੰਦੇ ਜੇ ਵਸਤ ਮੰਗੀ ਅਸਾਈ ਪਾਈ ਹੈ। ਜੋ ਵੀ ਸਤਸੰਗ ਜੀ ਨਾਮ ਜਪਣ ਤੋਂ ਬਾਅਦ ਮੰਗਿਆ ਜਾਵੇਗਾ, ਉਸੇ ਤਰ੍ਹਾਂ ਦੀ ਪ੍ਰਾਪਤੀ ਹੋਵੇਗੀ। ਜਿਨ੍ਹਾਂ ਨੇ ਨਾਮ ਜਪਿਆ, ਕਹਿੰਦੇ ਨਾਮ ਸਾਰੇ ਰੋਗਾਂ ਦੀ ਦਵਾਈ ਹੈ। ਨਾਮ ਜਪਣ ਤੋਂ ਬਾਅਦ ਫਿਰ ਕੋਈ ਰੋਗ ਵਿਆਪਦਾ ਨਹੀਂ ਜੀ।
ਹਰ 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 ਜਾਪੀ ਅੰਤਰ ਲਿਵ ਲਾਈ, ਸਾਧ ਸੰਗ ਮਨ ਤਨ ਹਿੱਤ ਫਿਰ ਦੁਖ ਨਾ ਜਾਪੈ।
ਸਾਧ ਸੰਗਤ ਕਰਨ ਕਰਕੇ ਮਨ ਤੇ ਤਨ ਦੇ ਹਿੱਤ ਨਾਲ ਜਦੋਂ ਸਾਧ ਸੰਗਤ ਕਰੇ ਨਾ, ਕੋਈ ਹਿੱਤ ਨਾਲ ਪ੍ਰੇਮ ਨਾਲ ਸੰਗਤ ਕਰੇ, ਫਿਰ ਦੁਖ ਨਾ ਜਾਪੈ। ਕਹਿੰਦੇ ਫਿਰ ਨੀ ਸਾਧ ਸੰਗਤ ਜੀ ਕੋਈ ਦੁੱਖ ਜਾਪੇਗਾ ਲੱਗੇਗਾ।
ਹਰ 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 ਜਾਪੀ ਹੈ ਅੰਤਰ ਲਿਵ ਲਾਈ,
ਮਨ ਕਰਕੇ ਹਰੀ ਹਰੀ ਜਪਣਾ, ਤਨ ਕਰਕੇ ਹਰੀ ਹਰੀ ਜਪਣਾ, ਬਾਣੀ ਕਰਕੇ ਹਰੀ ਹਰੀ ਜਪਣਾ। ਕਹਿੰਦੇ ਮਨ ਤਨ ਤੇ ਬਾਣੀ ਕਰਕੇ ਜਦੋਂ ਹਰੀ ਦਾ ਨਾਮ ਜਪਿਆ, ਅੰਤਰ ਲਿਵ ਲਾਈ, ਅੰਤਰ ਆਤਮੇ ਸਤਸੰਗ ਜੀ ਫਿਰ ਲਿਵ ਲੱਗ ਗਈ। ਜਿਹੜੀ ਵਿਰਤੀ ਬਾਹਰ ਮੁਖੀ ਸੀ, ਹੁਣ ਨਾਮ ਜਪਣ ਕਰਕੇ ਉਹ ਅੰਤਰ ਮੁਖੀ ਹੋ ਗਈ ਹੈ। ਨਿਰਮਲ ਹੋ ਗਿਆ, ਸਾਰੇ ਪਾਪ ਉਤਰ ਗਏ। ਪਰ ਉਤਰੇ ਕਿਵੇਂ? ਸਾਧੂ ਸਰਨ ਆਈ, ਸਾਧੂਆਂ ਦੀ ਸਰਨ ਵਿੱਚ ਜਾਣ ਕਰਕੇ ਪਾਪ ਉਤਰੇ ਸਾਰੇ। ਮਨ ਦੀ ਪਵਿੱਤਰਤਾ ਸਾਧੂਆਂ ਦੀ ਸਰਨ ਵਿੱਚ ਜਾਣ ਕਰਕੇ ਹੋਈ ਹੈ।
ਸੁਣਤ ਸੁਣਤ ਜਪਤ ਹਰ ਨਾਮ ਜਪ, ਤਾਕੀ ਦੂਰ ਬਲਾਈ।
ਕਹਿੰਦੇ ਨੇ ਸੁਣਤ ਜਪਤ ਹਰ ਨਾਮ ਜਸ, ਪ੍ਰਮਾਤਮਾ ਦਾ ਨਾਮ ਜਸ ਸੁਣਨ ਕਰਕੇ ਤੇ ਜਪਣ ਕਰਕੇ, ਤਾਕੀ ਦੂਰ ਬਲਾਈ। ਕਹਿੰਦੇ ਉਹਦੀ ਤੇ ਬਲਾਈ ਦੂਰ ਹੋ ਗਈ ਜਿਹਨੇ ਨਾਮ ਜਪਿਆ ਤੇ ਸੁਣ ਲਿਆ। ਉਹ ਕਹਿੰਦੇ ਨਾ ਕਿਸੇ ਨੂੰ ਕੋਈ ਬਲਾ ਚੰਬੜੀ, ਕਿਸੇ ਨੂੰ ਗੁਪਤ ਰੂਪ ਵਿੱਚ ਕੋਈ ਚੰਬੜ ਗਿਆ, ਕਿਸੇ ਨੂੰ ਕਲੇਸ਼ ਦੀ ਬਲਾ ਚੰਬੜੀ, ਕਿਸੇ ਨੂੰ ਸਾਧ ਸੰਗਤ ਜੀ ਤ੍ਰਿਸ਼ਨਾ ਦੀ ਬਲਾ ਚੰਬੜ ਗਈ। ਸਾਰੀਆਂ ਉਹਦੀਆਂ ਬਲਾਵਾਂ ਦੂਰ ਹੀ ਕਰ ਦਿੱਤੀਆਂ ਜਿਹਨੇ ਨਾਮ ਜਪ ਲਿਆ ਤੇ ਸੁਣ ਲਿਆ, ਮਹਾਰਾਜ ਦੀ ਕਿਰਪਾ ਸਦਕਾ। ਪਰ ਇਹ ਪਾਪ ਸਾਧ ਸੰਗਤ ਜੀ ਉਤਰਨੇ ਕਿਵੇਂ ਆ? ਜਦੋਂ ਸਾਧੂਆਂ ਦੀ ਕੋਈ ਸੰਗਤ ਕਰੇ, ਗੁਰਮੁਖਾਂ ਦੀ ਸੰਗਤ ਵਿੱਚ ਜਾਵੇ, ਉਸ ਵੇਲੇ ਸਾਧ ਸੰਗਤ ਜੀ ਬਖਸ਼ਿਆ ਜਾਵੇਗਾ। ਜਿਹਨਾਂ ਦੀ ਆਪਾਂ ਬਰਸੀ ਸਾਧ ਸੰਗਤ ਜੀ ਮਨਾ ਰਹੇ ਤੇ ਅੱਜ ਸ਼ਾਮਾਂ ਨੂੰ, ਜਿਹਨਾਂ ਦੀ ਯਾਦ ਵਿੱਚ ਸਾਧ ਸੰਗਤ ਜੀ ਸ੍ਰੀ ਖਾਲਸਾ ਸਾਹਿਬ ਜੀ ਦੇ ਭੋਗ ਪੈਣਗੇ, ਜਿਹੜਾ ਇੱਕ ਵਾਰੀ ਉਹਨਾਂ ਦੀ ਸ਼ਰਨ ਚ ਚਲੇ ਗਿਆ, ਗੁਰਮੁਖਾਂ ਨੇ ਸਾਧ ਸੰਗਤ ਜੀ ਉਹਨਾਂ ਦੇ ਜੀਵਨ ਦੀ ਬਾਬਤ ਬਚਨ ਕੀਤੇ। ਇੱਕ ਵਾਰੀ ਸਿੰਘ ਸਾਹਿਬ ਚਰਨ ਸਿੰਘ ਜੀ ਦੇ ਨਾਲ ਸਾਧ ਸੰਗਤ ਜੀ ਮੈਂ ਆਉਂਦਾ ਸਾਂ ਬੱਸ ਵਿੱਚ। ਉਹਨਾਂ ਨੇ ਆਖਿਆ, ਭਾਈ ਸਾਧੂ ਤਾਂ ਬੜੇ ਦੇਖੇ ਆ, ਪਰ ਸੰਤ ਗਿਆਨੀ ਗੁਰਬਚਨ ਸਿੰਘ ਜੀ ਵਰਗਾ ਨੀ ਕੋਈ ਦੇਖਿਆ। ਮੈਂ ਕਿਹਾ ਜੀ ਠੀਕ ਆ, ਉਵੇਂ ਉਹਨਾਂ ਦੀ ਵਡਿਆਈ ਤਾਂ ਸਾਰੇ ਹੀ ਕਰਦੇ ਆ, ਸਾਰੇ ਸਾਧੂ ਮਹਾਤਮਾ ਨੇ ਵੀ ਉਹਨਾਂ ਨੂੰ ਵੱਡੇ ਵੱਡੇ ਆਖਿਆ, ਪਰ ਕੋਈ ਵਿਸ਼ੇਸ਼ ਗੱਲ? ਕਹਿੰਦੇ ਵੀ ਵਿਸ਼ੇਸ਼ ਗੱਲ ਇਹ ਆ ਕਿ ਜਦੋਂ ਕੋਈ ਜੱਗੇ ਜਾਂਦਾ ਸੀ ਤੇ ਉਹਦਾ ਮੱਥਾ ਪੜ ਲੈਂਦੇ ਸੀ, ਉਹਦੇ ਮੱਥੇ ਦੀ ਰੇਖਾ ਪੜ ਕੇ, ਤੇ ਫਿਰ ਉਹਦੇ ਅਨੁਸਾਰ ਉਹਦੇ ਪਾਪ ਉਤਾਰਨ ਵਾਸਤੇ ਉਹਨੂੰ ਉਪਦੇਸ਼ ਦਿੰਦੇ ਸੀ। ਕਿਸੇ ਨੂੰ ਤਾਂ ਆਉਂਦੇ ਜੱਥੇ ਚ ਰੱਖ ਲੈਣਾ, ਕਿਸੇ ਨੂੰ ਆਖਣਾ ਭਾਈ ਤੂੰ 2-4 ਮਹੀਨੇ ਪਹਿਲਾਂ ਜਾ ਕੇ ਬਾਣੀ ਪੜ, ਆਪਣੇ ਘਰ ਨਿਤਨੇਮ ਕਰਿਆ ਕਰ, ਫੇਰ ਆਉਂਗੀ ਸੱਤੇ ਨੂੰ ਰੱਖਾਂਗੇ। ਕਿਸੇ ਨੂੰ ਆਖਣਾ 6 ਮਹੀਨੇ ਤੂੰ ਮੂਲ ਮੰਤਰ ਤਾਂ ਪਹਿਲਾਂ ਜਾ ਕੇ ਜਾਪ ਕਰ, ਫਿਰ ਤੈਨੂੰ ਜੱਥੇ ਚ ਰੱਖਾਂਗੇ। ਇਉਂ ਸਾਧ ਸੰਗਤ ਜੀ ਉਹਦੇ ਮਨ ਦੀ ਸ਼ੁੱਧਤਾ ਵਾਸਤੇ ਉਹਦੇ ਕੋਲੋਂ ਪਹਿਲਾਂ ਬਾਣੀ ਵਾਲੇ ਪਾਸੇ ਲਾ ਕੇ ਕਰਮ ਕਰਵਾਉਣਾ, ਫਿਰ ਉਹਨੂੰ ਆਪਣੀ ਸ਼ਰਨ ਵਿੱਚ ਲੈਣਾ, ਫਿਰ ਆਪਣੀ ਸ਼ਰਨ ਵਿੱਚ ਆਏ ਦਾ ਸਾਧ ਸੰਗਤ ਜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਉੱਤੇ ਭਰੋਸਾ ਬਣਾਉਣਾ, ਫਿਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸੰਥਿਆ ਕਰਾਉਣੀ, ਫਿਰ ਕਥਾ ਸਰਵਣ ਕਰਵਾਉਣੀ ਗੁਰਬਾਣੀ ਦੇ, ਇਹ ਸਿਰਫ ਤਾਰਨ ਵਾਸਤੇ ਉਹਦੇ ਭਰੇ ਵਾਸਤੇ ਸਾਰਾ ਕੁਛ, ਜਿਹਨਾਂ ਨੇ ਸ਼ਰਧਾ ਨਾਲ ਸਾਧ ਸੰਗਤ ਜੀ ਉਹਨਾਂ ਦੀ ਸ਼ਰਨ ਲੈ ਲਈ ਉਹਦਾ ਫਿਰ ਪਾਰ ਉਤਾਰਾ ਹੀ ਹੈ। ਪਾਪਾ ਦੀ ਪੰਡ ਗੁਰਮੁਖਾਂ ਦੀ ਸੰਗਤ ਵਿੱਚ ਜਾਣ ਕਰਕੇ ਜਿਹਨਾਂ ਜਿਹਨਾਂ ਜਪਿਆ ਸੁਣਤ ਜਪਤ ਹਰ ਨਾਮ ਜਸ ਤਾਂ ਕਿ ਦੂਰ ਬੁਲਾਈ, ਉਹਦੀ ਕਹਿੰਦੀ ਬੁਲਾਈ ਦੂਰ ਹੋ ਜਾਂਦੀ ਆ ਜਿਹੜਾ ਮਹਾਰਾਜ ਦੇ ਨਾਮ ਨੂੰ ਸਰਧਾ ਨਾਲ ਸੁਣਨ ਲੱਗ ਪਵੇ ਜਪਣ ਲੱਗ ਪਵੇ। ਪਰ ਸੁਣੇ ਤੇ ਜਪੇ ਕਿਵੇਂ? ਜਦੋਂ ਕੋਈ ਸਰਧਾ ਵਾਲਾ ਸਾਧ ਸੰਗਤ ਜੀ ਸਰਧਾ ਬਣਾਵੇ ਤੇ ਉਪਦੇਸ਼ ਦੇਵੇ। ਆਪਣੇ ਆਪ ਮਹਾਰਾਜ ਦੀ ਬਾਣੀ ਤੇ ਯਕੀਨ ਨਹੀਂ ਆਉਂਦਾ, ਕਿਸੇ ਗੁਰਮੁਖ ਦੀ ਸੰਗਤ ਕੀਤਿਆਂ ਉਹਦੇ ਬਚਨ ਸੁਣਿਆ ਬਾਣੀ ਉੱਤੇ ਭਰੋਸਾ ਆਵੇਗਾ, ਕੁਝ ਉਹਦੇ ਜੀਵਨ ਨੂੰ ਵੇਖਿਆ ਭਰੋਸਾ ਆ ਜਾਏਗਾ, ਕੁਝ ਉਹਦੇ ਕੌਤਕਾਂ ਨੂੰ ਵੇਖਿਆ ਭਰੋਸਾ ਆ ਜਾਵੇਗਾ। ਜਦੋਂ ਕਿਸੇ ਭਰੋਸੇ ਵਾਲੇ ਨੂੰ ਬੰਦਾ ਵੇਖਦਾ ਫਿਰ ਸਾਧ ਸੰਗਤ ਦੀ ਮਨ ਚ ਯਕੀਨ ਆ ਜਾਂਦਾ, ਫਿਰ ਜਦੋਂ ਜਪੇਗਾ ਸਾਰੀ ਬਲਾ ਉਤਰ ਜਾਵੇਗੀ।
ਮਹਾਮੰਤਰ ਨਾਨਕ ਕਥੈ ਹਰ ਕੇ ਗੁਣ ਗਾਈ।
ਸਮਾਪਤੀ ਤੇ ਸਾਧ ਸੰਗਤ ਜੀ ਮਹਾਰਾਜ ਕਿਰਪਾ ਕਰਦੇ, ਮਹਾਮੰਤਰ ਨਾਨਕ ਕਥੈ, ਜਿਹੜਾ ਮਹਾਮੰਤਰ ਹੁੰਦਾ ਸਾਧ ਸੰਗਤ ਜੀ ਗੁਰੂ ਸਾਹਿਬ ਜੀ ਦੀ ਪਰਾਵਸਥਾ ਚ ਦਿੱਤਾ ਹੋਇਆ ਗੁਰਮੰਤਰ, ਮਹਾਰਾਜ ਦਾ ਦਿੱਤਾ ਮੰਤਰ ਮਹਾਮੰਤਰ ਆ ਸਾਰਿਆਂ ਤੋਂ ਵੱਡਾ। ਉਵੇਂ ਮਹਾਮੰਤਰ ਸਾਧ ਸੰਗਤ ਜੀ ਗੁਰਪ੍ਰਸਾਦ ਤਾਕਰ ਨੂੰ ਵੀ ਕਹਿੰਦੇ ਆ, ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਭੰਗ ਗੁਰਪ੍ਰਸਾਦ, ਇਥੋਂ ਤੱਕਰ ਮਹਾਮੰਤਰ ਆ। ਅੱਗੇ ਆਪਾਂ ਪੜ੍ਹ ਲਵਾਂਗੇ, ਜਪ ਆਦ ਸੱਚ ਗਾ ਸੱਚ ਹੈ ਪੀ ਸੱਚ ਨਾਨਕ ਹੋਸੇ ਪੀ ਤਾਕਰ, ਫਿਰ ਮੂਲ ਮੰਤਰ ਬਣ ਜਾਵੇਗਾ। ਮਹਾਰਾਜ ਦਾ ਦਿੱਤਾ ਹੋਇਆ ਸਾਧ ਸੰਗਤ ਜੀ ਇਹ ਜਿਹੜਾ ਮੰਤਰ ਹੈ, ਜਿਹੜਾ ਵੀ ਇਹਨੂੰ ਇਹਦਾ ਕਥਨ ਕਰੇਗਾ ਗੁਣ ਗਾਵੇਗਾ ਉਸੇ ਲਈ ਸਾਧ ਸੰਗਤ ਜੀ ਪਾਰ ਉਤਾਰਾ ਕਰ ਦੇਵੇਗਾ। ਐਸੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸਾਧ ਸੰਗਤ ਜੀ ਬਾਣੀ ਦੀ ਉਹਨਾਂ ਦੇ ਨਾਮ ਦੀ ਵਡਿਆਈ ਹੈ। ਅੱਜ ਸਾਧ ਸੰਗਤ ਜੀ ਸੰਤ ਗਿਆਨੀ ਗੁਰਵੱਡਾ ਸਿੰਘ ਜੀ ਖਾਲਸਾ ਜੀ ਦੀ 40ਵੀਂ ਬਰਸੀ ਦੇ ਸੰਬੰਧ ਵਿੱਚ ਸ਼ਾਮ ਨੂੰ ਖੜਬੜ ਸਾਹਿਬ ਦੇ ਭੋਗ ਪੈਣਗੇ। 6 ਤੋਂ 9 ਵਜੇ ਤੱਕ ਸਾਧ ਸੰਗਤ ਜੀ ਵੀ ਅੰਮ੍ਰਿਤ ਬਾਣੀ ਰੇਡੀਓ ਤੋਂ ਇਹ ਲਾਈਵ ਪ੍ਰੋਗਰਾਮ ਸਾਰਾ ਆਵੇਗਾ ਸਟੇਜ ਦਾ। 6 ਤੋਂ 7 ਵਜੇ ਤੱਕ ਕਥਾ ਦੇ ਪ੍ਰਵਾਹ ਚੱਲਣਗੇ। 7 ਤੋਂ ਸਾਧ ਸੰਗਤ ਜੀ ਫਿਰ ਆਤਮ ਗ੍ਰੰਥ ਕੀਰਤਨ ਚੱਲੇਗਾ। ਦਮਦਮੀ ਟਕਸਾਲ ਦੇ ਸਾਰੇ ਜਥੇ ਇਕੱਠੇ ਬੈਠ ਕੇ ਸਟੇਜ ਤੇ ਸਾਧ ਸੰਗਤ ਜੀ ਕੀਰਤਨ ਕਰਨਗੇ। ਉਸ ਕੀਰਤਨ ਨੂੰ ਸਾਧ ਸੰਗਤ ਜੀ ਆਤਮ ਰਸ ਕੀਰਤਨ ਦੇ ਰੂਪ ਵਿੱਚ ਸਾਰੀਆਂ ਸੰਗਤਾਂ ਸਰਵਣ ਕਰਨਗੀਆਂ। ਜਿਹੜੇ ਜਿਹੜੇ ਗੁਰਮੁਖ ਪਿਆਰੇ ਮਹਾਰਾਜ ਜੀ ਦੇ ਦਰ ਦੀ ਸਾਧ ਸੰਗਤ ਜੀ ਹਾਜ਼ਰੀ ਭਰਨਗੇ, ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਨਗੇ। ਉਹਨਾਂ ਵਿੱਚ ਗਿਆਨੀ ਪ੍ਰੀਤਮ ਸਿੰਘ ਜੀ, ਦਮਦਮੀ ਟਕਸਾਲ ਵਾਲੇ ਸਾਧ ਸੰਗਤ ਜੀ, ਉਹ ਸੰਗਤਾਂ ਦੇ ਦਰਸ਼ਨ ਕਰਨਗੇ। ਭਾਈ ਜਸਵਿੰਦਰ ਸਿੰਘ ਜੀ ਕਥਾਵਾਚਕ ਦਮਦਮੀ ਟਕਸਾਲ ਵਾਲੇ ਕਥਾ ਦੁਆਰਾ ਸੰਗਤਾਂ ਨੂੰ ਨਿਹਾਲ ਕਰਨਗੇ। ਭਾਈ ਮਲਕੀਤ ਸਿੰਘ ਜੀ ਮਸਤ, ਭਾਈ ਮੋਹਨ ਸਿੰਘ ਜੀ ਖਿਆਲੀ ਦਾ ਢਾਡੀ ਜਥਾ ਸਾਧ ਸੰਗਤ ਜੀ ਗੁਰੂ ਸਾਹਿਬ ਦੇ ਗੁਰਮੁਖਾਂ ਦੇ ਜੀਵਨ ਸੁਣਾ ਕੇ ਨਿਹਾਲ ਕਰੇਗਾ ਸੰਗਤਾਂ ਨੂੰ। ਵਿਸ਼ੇਸ਼ ਭਾਈ ਸਤਵਿੰਦਰ ਸਿੰਘ ਜੀ ਜਾਗੋ ਵਾਲਿਆਂ ਦਾ ਜਥਾ ਸਾਧ ਸੰਗਤ ਜੀ ਦਰਸ਼ਨ ਕਰੇਗਾ ਸੰਗਤਾਂ ਦੇ। ਧਾਰਮਿਕ ਸੰਗੀਤ ਜਥਾ ਭਾਈ ਬਲਵੰਤ ਸਿੰਘ ਜੀ ਦਰਦੀ ਵਾਲੇ ਉਹ ਸੰਗਤਾਂ ਦੇ ਦਰਸ਼ਨ ਕਰਨਗੇ। ਵਿਸ਼ੇਸ਼ ਭਾਈ ਸੁਨਾਮ ਸਿੰਘ ਜੀ ਗੁਰਦਾਸਪੁਰ ਵਾਲੇ ਗੁਰੂ ਦਾ ਸਰਵਣ ਕਰਵਾਉਣਗੇ। ਰਾਗੀ ਭਾਈ ਬੂਟਾ ਸਿੰਘ ਜੀ ਦਮਦਮੀ ਟਕਸਾਲ ਵਾਲੇ, ਭਾਈ ਸੁਖਵਿੰਦਰ ਸਿੰਘ ਜੀ ਦਮਦਮੀ ਟਕਸਾਲ ਵਾਲੇ ਇਹ ਸਾਧ ਸੰਗਤ ਜੀ ਸੰਗਤਾਂ ਨੂੰ ਗੁਰੂ ਕੀ ਬਾਣੀ ਦਾ ਕੀਰਤਨ ਸਰਵਣ ਕਰਵਾਉਣਗੇ। ਰਾਗੀ ਭਾਈ ਬਲਦੇਵ ਸਿੰਘ ਜੀ ਗੁਰੂ ਕੀ ਬਾਣੀ ਦਾ ਕੀਰਤਨ ਸਰਵਣ ਕਰਵਾਉਣਗੇ। ਰਾਗੀ ਭਾਈ ਬਹਾਦਰ ਸਿੰਘ ਜੀ ਰਾਗ ਲੈਸਟਰ ਵਾਲੇ ਸਾਧ ਸੰਗਤ ਜੀ ਕੀਰਤਨ ਸਰਵਣ ਕਰਵਾਉਣਗੇ। ਰਾਗੀ ਭਾਈ ਤਾਰਾ ਸਿੰਘ ਜੀ ਬ੍ਰੈਡਫੋਰਡ ਤੋਂ ਜਥੇ ਨੂੰ ਲੈ ਕੇ ਆਉਣਗੇ, ਉਹ ਸੰਗਤਾਂ ਦੇ ਦਰਸ਼ਨ ਕਰੇਗਾ। ਭਾਈ ਅਮਰੀਕ ਸਿੰਘ ਜੀ ਦੀਆਂ ਬੱਚੀਆਂ ਦਾ ਰਾਗੀ ਜਥਾ ਗੁਰੂ ਕੀ ਬਾਣੀ ਦਾ ਕੀਰਤਨ ਸੰਗਤਾਂ ਨੂੰ ਸਰਵਣ ਕਰਵਾਵੇਗਾ। ਰਾਗੀ ਭਾਈ ਮਹਿਤਾਬ ਸਿੰਘ ਜੀ ਹਜੂਰੀ ਜਥਾ ਸਾਧ ਸੰਗਤ ਜੀ ਇੱਥੋਂ ਦਾ ਉਹ ਸੰਗਤਾਂ ਦੇ ਦਰਸ਼ਨ ਕਰੇਗਾ। ਭਾਈ ਸੁਰਜੀਤ ਸਿੰਘ ਜੀ ਕੋਮਲ ਦਾ ਰਾਗੀ ਜਥਾ ਗੁਰੂ ਕੀ ਬਾਣੀ ਦਾ ਕੀਰਤਨ ਸਰਵਣ ਕਰਵਾਵੇਗਾ ਜੀ। ਭਾਈ ਗੁਰਸ਼ਰਨ ਸਿੰਘ ਜੀ ਦਮਦਮੀ ਟਕਸਾਲ ਵਾਲੇ, ਪ੍ਰੋਫੈਸਰ ਅਮਰ ਸਿੰਘ ਜੀ ਤੋਂ ਸਾਧ ਸੰਗਤ ਜੀ ਇਹ ਵੀ ਗੁਰੂ ਸੰਗਤਾਂ ਦੇ ਦਰਸ਼ਨ ਕਰਨਗੇ, ਕੀਰਤਨ ਨਾਲ ਸੰਗਤਾਂ ਨੂੰ ਸਾਰੇ ਜਥੇ ਸਾਧ ਸੰਗਤ ਜੀ।